జుగజుగటల్ తన్ సాహెబ్ శ్రీ గురు గురించి సాహెబ్ చేతి నిగ్గిజీ గోదండ మన గురు రూపేర్ సత్సంగజీ ఆ మన బిర్తి కాగర కరియ గురు చరణ చలవై హాజరియ హాజరియా లవాందే మన బిర్తి కాగర కరదే గజ కే బోలనా జీ వాహిగురు జీ కా ఖాలసా వాహిగురు జీ కీ ఫతే ਗੁਰੂ ਨੂੰ ਪਿਆਰੀ ਸਤਸੰਗ ਜੀਓ ਹੁਣ ਅਸੀਂ ਆਪ ਜੀ ਗੁਰਸਿੱਖਾਂ ਪਾਸੋਂ ਰਸ ਪਿੰਡਾਂ ਕੀਰਤਨ ਸਵਰਨ ਕਰ ਰਹੇ ਸੀ ਸੋ ਗੁਰੂ ਨੂੰ ਪਿਆਰੀ ਸਤਸੰਗ ਜੀਓ ਇਹ ਵਡਭਾਗੀ ਦਾਤ ਇਹ ਵਡਭਾਗਾ ਸਮਾਂ ਕੇਵਲ ਤਾਂ ਕੇਵਲ ਮਨੁੱਖ ਸਰੀਰ ਵਿੱਚ ਪਹੁੰਚ ਕੇ ਮਿਲਦਾ ਹੈ ਕਿਉਂਕਿ ਬਹੁਤ ਅਮੋਲਕ ਸਮਾਂ ਹੈ ਜੇ ਧਿਆਨ ਨਾਲ ਗੁਰਬਾਣੀ ਚੋਂ ਪੜ੍ਹੀਏ ਤਾਂ ਗੁਰੂ ਜੀ ਲਿਖਦੇ ਆ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪੇ ਆਤਮ ਘਾਤੀ ਮਨ ਨੂੰ ਕਹਿ ਰਹੇ ਕਹਿੰਦੇ ਮਨਾ ਦੁਰਲਭ ਦੇ ਦੁਰਲਭ ਦਾ ਮਤਲਬ ਦਾ ਅਮੋਲਕ ਦੇਹ ਦਾ ਭਾਵ ਸਰੀਰ ਸਰੀਰ ਦਾ ਭਾਵ ਸਮਾਂ ਗੁਰੂ ਜੀ ਇਸ ਮਨ ਨੂੰ ਸਮਝਾਉਂਦੇ ਕਹਿੰਦੇ ਮਨਾ ਜਿਹੜਾ ਅਮੋਲਕ ਸਮਾਂ ਜਿਹੜਾ ਨਾ ਇਹ ਵੱਡਿਆਂ ਭਾਗਾਂ ਨਾਲ ਮਿਲਦਾ ਹੈ ਜਿਹੜਾ ਸਰੀਰ ਆ ਇਹ ਵੱਡਿਆਂ ਭਾਗਾਂ ਨਾਲ ਮਿਲਦਾ ਹੈ ਕਿਉਂਕਿ ਵੱਡੇ ਭਾਗ ਇਹ ਸਰੀਰ ਪਾਇਆ ਕਹਿੰਦੇ ਮਨਿਆ ਵੱਡਿਆਂ ਭਾਗਾਂ ਨਾਲ ਸਰੀਰ ਮਿਲਦਾ ਵੱਡਿਆਂ ਭਾਗਾਂ ਨਾਲ ਇਹ ਸਮਾਂ ਮਿਲਦਾ ਜਿਸ ਸਮੇਂ ਦੇ ਅੰਦਰ ਤੂੰ ਗੁਰੂ ਚਰਨਾਂ ਵਿੱਚ ਜੁੜ ਕੇ ਆਤਮਿਕ ਸੋਝੀ ਲੈ ਸਕਦਾ ਆਤਮਿਕ ਜੀਵਨ ਜਿਹੜਾ ਹੈ ਉਹਦੀ ਜਾਂਚ ਸਿੱਖ ਸਕਦਾ ਹੈ ਕਿ ਮੈਂ ਇਹ ਜੀਵਨ ਕਿਵੇਂ ਦਾ ਜੀਣਾ ਹੈ ਕਿਵੇਂ ਮੈਂ ਉਸ ਪਰਮਾਤਮਾ ਦੀ ਭਾਲ ਕਰਨੀ ਹੈ ਕਿਵੇਂ ਮੈਂ ਆਪਣੇ ਪਾਪ ਧੋਣੇ ਨੇ ਕਿਵੇਂ ਮੈਂ ਆਪਣੇ ਆਪ ਨੂੰ ਸਾਫ਼ ਸੁਥਰਾ ਕਰਨਾ ਹੈ ਕਿਵੇਂ ਮੈਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ ਇਹ ਤੂੰ ਸਾਰੀ ਦਾਤ ਇਸ ਜਨਮ ਚ ਲੈ ਸਕਦਾ ਕਿਉਂਕਿ ਇਹ ਜਿਹੜਾ ਜਨਮ ਹੈ ਉਸ ਅਕਾਲ ਪੁਰਖ ਪਰਮਾਤਮਾ ਨੇ 84 ਲੱਖ ਜੂਨ ਬਣਾਈ ਹੈ ਪਰ 84 ਲੱਖ ਦੇ ਗੇੜੇ ਦੇ ਵਿੱਚ ਸ਼੍ਰੋਮਣੀ ਜਿਹੜਾ ਜਨਮ ਹੈ ਉਹ ਮਨੁੱਖ ਦਾ ਜਨਮ ਹੈ ਉੱਤਮ ਜਨਮ ਹੈ ਕਹਿੰਦੇ ਬੜਿਆਂ ਵੱਡਿਆਂ ਭਾਗਾਂ ਨਾਲ ਮਿਲਦਾ ਹੈ ਔਰ ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਇਹ ਵਾਰ ਵਾਰ ਨਹੀਂ ਮਿਲਦਾ ਕਬੀਰ ਮਨ ਸਜਨਮ ਦੁਰਲੱਭ ਹੈ ਹੋਏ ਨਾ ਬਾਰੇ ਬਾਰ ਕਹਿਣ ਲੱਗੇ ਵੀ ਜਿਹੜਾ ਜਨਮ ਹੈ ਨਾ ਇਹ ਅਮੋਲ ਗਿਆ ਫਿਰ ਇੱਡੀ ਵੱਡੀ ਦਾਤ ਇੰਨੀ ਮਹਿੰਗਾ ਸਮਾਂ ਵਾਰ ਵਾਰ ਨਹੀਂ ਮਿਲਦਾ ਕਈ ਵਾਰੀ ਆਪ ਦੇਖਦੇ ਹਾਂ ਕਈ ਵਾਰੀ ਕੋਈ ਚੀਜ਼ ਮਹਿੰਗੀ ਖਰੀਦਣੀ ਹੁੰਦੀ ਹੈ ਅਤੇ ਆਪਾਂ ਨੂੰ ਕੀ ਕਹਿੰਦੇ ਦੇਖ ਕੇ ਲਿਓ ਕਾਕਾ ਇੰਨੀ ਮਹਿੰਗੀ ਚੀਜ਼ਾਂ ਵਾਰ ਵਾਰ ਨਹੀਂ ਲਈ ਜਾਂਦੀ ਉੱਦਾਂ ਹੀ ਇਹ ਮਹਿੰਗਾ ਜਨਮ ਹੈ ਇਹ ਵਾਰ ਵਾਰ ਨਹੀਂ ਮਿਲਦਾ ਠੀਕ ਹੈ ਇਹਦੀ ਵਡਿਆਈ ਹੈ 84 ਲੱਖ ਸਬਾਈ ਮਾਨਸ ਕਹੋ ਪ੍ਰਭ ਦੀ ਵਡਿਆਈ ਕਹਿੰਦੇ 84 ਲੱਖ ਜੂਨ ਪੈਦਾ ਕੀਤੀ ਅਕਾਲ ਪੁਰਖ ਨੇ ਪਰ 84 ਲੱਖ ਜੂਨ ਦੇ ਵਿੱਚੋਂ ਕੇਵਲ ਤਾਂ ਕੇਵਲ ਵਡਿਆਈ ਜਿਹੜੀ ਹੈ ਕਿਹੜੀ ਵਡਿਆਈ ਪਰਮਾਤਮਾ ਵਿੱਚ ਮਿਲਣ ਦੀ ਵਡਿਆਈ ਉਹ ਕਿਸ ਕੇਵਲ ਤਾਂ ਕੇਵਲ ਮਨੁੱਖ ਸਰੀਰ ਨੂੰ ਦਿੱਤੀ ਹੈ ਮਨੁੱਖ ਜਨਮ ਨੂੰ ਦਿੱਤੀ ਹੈ ਸੋ ਇਹ ਬੜੀ ਅਮੋਲਕ ਦਾਤ ਆ ਵੱਡਾ ਮੁੱਲਾ ਸਮਾਂ ਆ ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੇ ਬੈਠੇ ਵੀ ਨਾ ਅਸੀਂ ਬਾਕੀ ਜਾਮਿਆਂ ਵਾਂਗੂ ਜ਼ਿੰਦਗੀ ਗੁਜ਼ਾਰੀ ਜਾਣ ਰਹੇ ਜਿਹੜੇ ਬਾਕੀ ਜਾਮੇ ਆ ਨਾ ਉਹ ਜ਼ਿੰਦਗੀ ਗੁਜ਼ਾਰਦੇ ਆ ਸਵਾਰ ਨਹੀਂ ਸਕਦੇ ਸਿਰਫ ਇੱਕ ਜਨਮ ਹੈ ਜੇ ਜ਼ਿੰਦਗੀ ਸਵਾਰੀ ਦੀ ਹੈ ਗੁਜ਼ਾਰੀ ਦੀ ਨਹੀਂ ਆਪਾਂ ਇੱਥੇ ਵੀ ਗੁਜ਼ਾਰਨ ਰਹੇ ਹਾਂ ਕਿਸ ਤਰ੍ਹਾਂ ਆਪ ਜੀ ਧਿਆਨ ਦੇਣਾ ਇਸ ਸਰੀਰ ਨੂੰ ਸੰਭਾਲਣਾ ਇਸ ਸਰੀਰ ਦੀ ਖਾਤਰ ਭਜੇ ਫਿਰਨਾ ਕੁੱਤਾ ਵੀ ਕਰ ਲੈਂਦਾ ਕੁੱਤਾ ਵੀ ਭਜਿਆ ਫਿਰਦਾ ਠੀਕ ਹੈ ਆਪ ਜੀ ਦੇਖਿਆ ਹੋਣਾ ਕੁੱਤਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਜਿਆ ਹੀ ਫਿਰਦਾ ਪੇਟ ਦੀ ਖਾਤਰ ਹੀ ਭਜਿਆ ਫਿਰਦਾ ਜਿੱਥੋਂ ਕਿਤੋਂ ਲੱਗਦਾ ਉਹਨੂੰ ਤੇ ਮੈਨੂੰ ਰੋਟੀ ਮਿਲ ਜਾਣੀ ਉਸੇ ਪਾਸੇ ਤੁਰ ਪੈਂਦਾ ਠੀਕ ਹੈ ਉਸ ਪਾਸੇ ਨੂੰ ਮੂੰਹ ਚੁੱਕ ਲੈਂਦਾ ਤੁਰ ਪੈਂਦਾ ਹੁਣ ਅਸੀਂ ਮੇਰੀ ਮੇਰੀ ਕਰਦੇ ਹਾਂ ਲੜਦੇ ਹਾਂ ਜ਼ਮੀਨ ਦੇ ਟੁਕੜੇ ਲਈ ਲੜਦੇ ਹਾਂ ਜਾਂ ਕਿਸੇ ਚੀਜ਼ ਲਈ ਲੜਦੇ ਹਾਂ ਅਤੇ ਆਪਾਂ ਸੁਭਾਵਕ ਦੇਖਿਆ ਕੁੱਤੇ ਡੰਗਰ ਵੀ ਲੜਦੇ ਵੇਖਿਆ ਕਿਸੇ ਵੇਲੇ ਰੋਟੀ ਸੁੱਟੀਏ ਕਿਸੇ ਕੁੱਤੇ ਅੱਗੇ ਅਤੇ ਦੂਜਾ ਕੁੱਤਾ ਤਗੜਾ ਉਹਨੂੰ ਪਾੜਨਾ ਪੈਂਦਾ ਉਹ ਖੋਹ ਲੈਂਦਾ ਡੰਗਰਾਂ ਨੂੰ ਪੱਠੇ ਪਾਉਣ ਲੱਗਦੇ ਹਾਂ ਅਤੇ ਆਪਾਂ ਨਜ਼ਾਰਾ ਦੇਖਦੇ ਹਾਂ ਪੱਠੇ ਪਾਉਣ ਲੱਗਦੇ ਹਾਂ ਅਤੇ ਕਈ ਵਾਰੀ ਦੂਜਾ ਡੰਗਰ ਢੁੱਡ ਮਾਰ ਕੇ ਉਹਨੂੰ ਪਰਾਂ ਛੁੱਟ ਦਿੰਦਾ ਆਪ ਖਾਣ ਲੱਗ ਪੈਂਦਾ ਇਹਦਾ ਮਤਲਬ ਇਹ ਜਿਹੜੀ ਮੋਹ ਮਾਇਆ ਨਾ ਇਹ ਸਾਰਿਆਂ ਦੇ ਅੰਦਰ ਆ ਸਭ ਦੇ ਅੰਦਰ ਆ ਸਰੀਰ ਦੀ ਖਿੱਚ ਸਰੀਰ ਨੂੰ ਪਾਲਣ ਦੀ ਖਿੱਚ ਸਾਰਿਆਂ ਦੇ ਅੰਦਰ ਆ ਇਹੋ ਜਿਹੀ ਕੋਈ ਗੱਲ ਨਹੀਂ ਆਪ ਜੀ ਕਾਂ ਦੇਖਦੇ ਰੋਟੀ ਖਾਣ ਡੇ ਕਾਂ ਹੱਥ ਸੁੱਖ ਹੋ ਕੇ ਲੈ ਜਾਂਦਾ ਖਿੱਚਿਆ ਉਹਨੂੰ ਪਤਾ ਆ ਹੁਣ ਉਹੀ ਕਾਂ ਆਪਾਂ ਖਾਲੀ ਹੱਥ ਬੈਠੇ ਆਰਾਮ ਨਾਲ ਬੈਠੇ ਕੁਝ ਨਹੀਂ ਕਹਿੰਦਾ ਪੈਂਦਾ ਹੀ ਨਹੀਂ ਬੱਚੇ ਲਾ ਕੇ ਬੈਠਾ ਕੁਝ ਨਹੀਂ ਕਹਿੰਦਾ ਪਰ ਰੋਟੀ ਹੱਥ ਜਾ ਜਾਏ ਤੇ ਬੱਚੇ ਨੂੰ ਪੈ ਜਾਂਦਾ ਸੋਚੀਏ ਨਾ ਉਹਨੂੰ ਠੀਕ ਹੈ ਉਹਨੇ ਇਸ ਕਰਕੇ ਹੁਣ ਸੱਪ ਆ, ਸੱਪ ਆਰਾਮ ਨਾਲ ਤੁਰਿਆ ਜਾਣ ਡਿਆ, ਜ਼ਹਿਰੀਲਾ ਜਾਨਵਰ ਆ, ਜ਼ਹਿਰ ਉਹਦੇ ਅੰਦਰ ਆ, ਪਰ ਐਵੇਂ ਨਹੀਂ ਫੁੱਕਾ ਮਾਰਦਾ ਫਿਰਦਾ, ਐਵੇਂ ਨਹੀਂ ਲੋਕਾਂ ਨੂੰ ਡੰਗ ਮਾਰਦਾ ਫਿਰਦਾ, ਤੁਰਿਆ ਫਿਰਨ ਡਿਆ ਆਰਾਮ ਨਾਲ ਜਾਣ ਡਿਆ। ਪਰ ਜੇ ਕੋਈ ਉਹਨੂੰ ਛੇੜਦਾ ਆ ਤਾਂ ਉਹਨੂੰ ਆਪਣੇ ਸਰੀਰ ਦਾ ਡਰ ਲੱਗਦਾ ਕਿ ਮੈਨੂੰ ਫੜ ਨਾ ਲਵੇ, ਮੈਨੂੰ ਮਾਰ ਨਾ ਦੇਵੇ, ਉਹ ਅੱਗੋਂ ਡੰਗ ਮਾਰਦਾ ਹੈ। ਕਹਿੰਦਾ ਭਾਵ ਉਹਨੂੰ ਵੀ ਪਤਾ ਹੈ ਵੀ ਸਰੀਰ ਦੀ ਸੇਫਟੀ ਕਿਵੇਂ ਹੈ, ਪਰ ਭਾਈ ਮਨ ਦੀ ਸੇਫਟੀ ਕਿਵੇਂ ਹੈ, ਮਨ ਨੂੰ ਕਿਵੇਂ ਬਚਾਉਣਾ ਹੈ ਵਿਕਾਰਾਂ ਤੋਂ, ਕੇਵਲ ਤਾਂ ਕੇਵਲ ਮਨੁੱਖ ਜਾਮੇ ਚ ਆ, ਹੋਰ ਕਿਸੇ ਤੋਂ ਨਹੀਂ ਹੈ। ਉਹ ਆਪਾਂ ਬੜੇ ਲਹਿਜੇ ਦੇ ਨਾਲ ਪਿਆਰ ਦੇ ਨਾਲ ਵਿਚਾਰ ਕਰੀਏ ਕਿ ਵਾਕਈ ਹੀ ਇਹ ਸਾਨੂੰ ਅਗਰ ਜਨਮ ਮਿਲਿਆ ਹੀ ਸਵਾਰਨ ਲਈ ਆਪਣੇ ਆਪ ਨੂੰ, ਤਾਂ ਫਿਰ ਆਪਾਂ ਸਵਾਰਨਾ ਕਿਵੇਂ, ਫਿਰ ਆਪਾਂ ਕਰੀਏ ਕੀ ਵੀ ਜਿਹਦੇ ਨਾਲ ਸਵਾਰ ਲਈ ਅਤੇ ਵਿਚਾਰ ਕਰਨਾ। ਗੌੜੀ ਮਹੱਲਾ ਨਾਵਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਣਾ ਕਰਦੇ ਆ, ਬੜੇ ਲਹਿਜੇ ਦੇ ਨਾਲ ਪਿਆਰ ਦੇ ਨਾਲ ਸਰਵਣ ਕਰਨਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਣ ਲੱਗੇ ਨੌਵੇਂ ਨਾਨਕ, ਕੀ ਕਹਿਣ ਲੱਗੇ, ਕਹਿੰਦੇ ਸਾਧੋ ਮਨ ਕਾ ਮਾਣ ਤਿਆਗੋ। ਹੁਣ ਵਿਚਾਰ ਕਰਨਾ ਆਪਣੇ ਮਨ ਵਿੱਚ ਕੀ ਆ ਜਾਂਦਾ, ਸਾਧੋ ਆਪਾਂ ਇਕੱਠਾ ਪੜ੍ਹਦੇ ਹਾਂ, ਸਾਧੋ ਮਨ ਕਾ ਮਾਣ ਤਿਆਗੋ, ਤਾਂ ਆਪਾਂ ਸਾਧੂ ਅੱਖਰ ਪੜ੍ਹ ਕੇ ਕੀ ਕਰ ਦਿੰਦੇ, ਹੇ ਸੰਤ ਜਨੋ ਆਪਣੇ ਮਨ ਦਾ ਹੰਕਾਰ ਛੱਡ ਦਿਓ। ਗੁਰੂ ਨੂੰ ਪਿਆਰੀ ਸਾਧ ਸੰਗਤ ਜੋ, ਜਿੰਨਾ ਚਿਰ ਮਨ 'ਚ ਹੰਕਾਰ ਆ ਉਨਾ ਚਿਰ ਉਹ ਸੰਤ ਨਹੀਂ ਬਣ ਸਕਦਾ, ਸਾਧੂ ਨਹੀਂ ਬਣ ਸਕਦਾ, ਠੀਕ ਹੈ। ਅਤੇ ਜਿਹੜੀ ਗੁਰਬਾਣੀ ਹੈ ਇਹ ਕਿਸੇ ਨੂੰ ਸਾਧਨ ਲਈ ਉਪਦੇਸ਼ ਦੇ ਰਹੀ ਹੈ ਕਿ ਅਸੀਂ ਆਪਣੇ ਨੂੰ ਸਾਧਨਾ ਕਿਵੇਂ, ਸਵਾਰਨਾ ਕਿਵੇਂ। ਸਾਧ ਦਾ ਮਤਲਬ ਸਵਾਰਨਾ, ਤਿੱਥੇ ਕੀ ਲਿਖਿਆ, ਸਾਧੋ ਉਪਦੇਸ਼ ਦੇ ਰਹੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਉਪਦੇਸ਼ ਦੇ ਰਹੇ। ਕਹਿੰਦੇ ਸਾਧੋ ਕਿਹਨੂੰ ਕਹਿ ਰਹੇ, ਮਨ ਨੂੰ। ਕਹਿੰਦੇ ਮਨਾ ਇੱਦਾਂ ਕਰ ਵੀ ਤੂੰ ਆਪਣੇ ਆਪ ਨੂੰ ਸਾਧ ਲੈ, ਆਪਣੇ ਆਪ ਨੂੰ ਸਾਧ ਲੈ, ਆਪਣੇ ਆਪ ਨੂੰ ਸਵਾਰ ਲੈ। ਫਿਰ ਮਨ ਵਿੱਚ ਸਵਾਲ ਉੱਠੂਗਾ ਵੀ ਮੈਂ ਸਵਾਰਾਂ ਕਿਵੇਂ, ਮੈਂ ਸਾਧਾਂ ਕਿਵੇਂ। ਅਤੇ ਗੁਰੂ ਕਿਹਨੂੰ ਕਹਿੰਦੇ ਨੇ, ਇੱਕ ਐਸੀ ਅਵਸਥਾ ਜਿਹੜੀ ਅੰਦਰ ਅੰਤਰਜਾਮਤਾ ਪੈਦਾ ਕਰਦੀ, ਉਸ ਅਵਸਥਾ ਦਾ ਨਾਮ ਗੁਰੂ ਹੈ। ਗੁਰੂ ਅੰਤਰਜਾਮੀ ਹੈ, ਠੀਕ ਹੈ। ਅੰਤਰਜਾਮੀ ਦਾ ਭਾਵ ਕੀ ਹੈ ਕਿ ਸਾਡੇ ਦਿਲਾਂ ਦੀਆਂ ਜਾਣਦੇ ਨੇ। ਆਪ ਜੀ ਧਿਆਨ ਦੇਣਾ, ਜਿਹੜੀ ਗੁਰਬਾਣੀ ਹੈ ਨਾ, ਸਾਡੇ ਮਨ ਵਿੱਚ ਕੀ ਭਾਵਨਾ ਪੈਦਾ ਹੁੰਦੀ ਹੈ, ਕੈਸੇ ਸਵਾਲ ਪੈਦਾ ਹੁੰਦੇ ਆ, ਉਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਆ ਜਾਂਦਾ। ਹੁਣ ਆਪ ਜੀ ਵਿਚਾਰ ਕੇ ਦੇਖਿਓ, ਇੱਥੇ ਆਇਆ ਸਾਧੂ, ਸਾਡੇ ਮਨ 'ਚ ਵਿਚਾਰ ਪੈਦਾ ਹੋਊਗਾ ਵੀ ਸਾਧਨਾ ਕਿਵੇਂ ਆ, ਅਤੇ ਗੁਰੂ ਸਾਹਿਬ ਉਹਨੂੰ ਪਹਿਲਾਂ ਹੀ ਪਤਾ ਅੰਤਰਜਾਮੀ ਸੀ, ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਮਨ ਕਾ ਮਨ ਤਿਆਗੋ। ਕਹਿੰਦੇ ਆਪਣੇ ਆਪ ਨੂੰ ਸਾਧ ਲੈ, ਪੁੱਛਿਆ ਕਿਵੇਂ ਸਾਧੀਏ, ਕਹਿੰਦੇ ਸਭ ਤੋਂ ਪਹਿਲੀ ਅਵਸਥਾ ਸਾਜਣ ਦੀ ਕਿਹੜੀ ਹੈ ਕਿ ਆਪਣੇ ਮਨ ਦਾ ਮਾਣ ਤਿਆਗ ਦੇ। ਹੁਣ ਧਿਆਨ ਦੇਣ ਵਾਲੀ ਗੱਲ, ਤਿਆਗੋ ਲਿਖਿਆ, ਛੱਡੋ ਨਹੀਂ ਲਿਖਿਆ, ਇੱਥੇ ਇੱਕ ਇੱਕ ਅੱਖਰ ਅਮੋਲਕ ਆ, ਇੱਕ ਇੱਕ ਅੱਖਰ ਤਿਆਗੋ ਲਿਖਿਆ, ਛੱਡੋ ਨਹੀਂ ਲਿਖਿਆ। ਹੁਣ ਤਿਆਗਣਾ ਅਤੇ ਛੱਡਣ 'ਚ ਫਰਕ ਕੀ ਹੈ, ਛੱਡਣਾ ਤਨ ਤੋਂ ਹੁੰਦਾ, ਹੱਥ ਨਾਲ ਚੀਜ਼ ਬੜੀ ਹੋਵੇ ਨਾ ਸਰੀਰ ਨਾਲ, ਉਹਨੂੰ ਛੱਡਣਾ, ਉਹਨੂੰ ਛੱਡ ਦਈਦਾ, ਕੀ ਕਹੀਦਾ, ਛੱਡ ਦੇ ਵੀ ਛੱਡ ਦੇ। ਪਰ ਜਿਹੜੀ ਚੀਜ਼ ਮਨ ਨਾਲ ਫੜੀ ਹੋਵੇ ਨਾ, ਉਹ ਛੱਡੀ ਦੀ ਨਹੀਂ ਹੈ, ਉਹ ਤਿਆਗੀ ਦੀ ਹੈ। ਤਿਆਗ ਮਨ ਤੋਂ ਆ, ਛੱਡਣਾ ਤਨ ਤੋਂ ਆ। ਅਤੇ ਇੱਥੇ ਗੁਰੂ ਸਾਹਿਬ ਕੀ ਕਹਿਣ ਲੱਗੇ ਆ, ਕਹਿੰਦੇ ਮਨ ਕਾ ਮਾਣ ਤਿਆਗੋ। ਕਹਿੰਦੇ ਮਨਾ ਆਪਣਾ ਹੰਕਾਰ ਤਿਆਗ ਦੇ, ਕਿਉਂਕਿ ਹੰਕਾਰ ਹਮੇਸ਼ਾ ਮਨ 'ਚ ਹੁੰਦਾ, ਹੰਕਾਰ ਤਨ 'ਚ ਨਹੀਂ ਹੁੰਦਾ, ਹੰਕਾਰ ਹੀ ਹਮੇਸ਼ਾ ਮਨ ਹੁੰਦਾ। ਮਨ 'ਚ ਹੰਕਾਰ ਆਉਂਦਾ ਹੈ ਕਿਹੜਾ, ਮੇਰੇ ਕੋਲ ਜਾਇਦਾਦ ਬੜੀ ਹੈ, ਮੈਂ ਬੜਾ ਅਮੀਰ ਆਦਮੀ ਹਾਂ, ਮਨ ਨੂੰ ਪਤਾ ਸੀ। ਅਤੇ ਮਨ ਜਦੋਂ ਹੰਕਾਰ ਅੰਦਰ ਭਰਦਾ ਨਾ, ਅਤੇ ਮਨ 'ਚ ਹਵਾ ਭਰ ਜਾਂਦੀ, ਤਾਂ ਸਰੀਰ ਆਕੜ ਕੇ ਤੁਰਨ ਲੱਗ ਪੈਂਦਾ। ਹਵਾ ਕਿਹਨੇ ਭਰੀ, ਮਨ ਨੇ। ਇਹਦਾ ਮਤਲਬ ਜੇ ਮਨ ਨਿਮਰਤਾ, ਮਨ ਦੇ ਅੰਦਰ ਨਿਮਰਤਾ, ਦੇਖੋ ਕਈ ਵਾਰੀ ਕੋਈ ਇਨਸਾਨ ਬੜਾ ਅਮੀਰ ਹੁੰਦਾ, ਬੜਾ ਪੈਸਾ ਉਹਦੇ ਕੋਲ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਦੁਨੀਆ ਸਲਾਮਾਂ ਕਰਦੀ, ਪਰ ਧਿਆਨ ਦਿਓ ਜਿੱਥੋਂ ਲੰਘਦਾ ਨਾ, ਉਹ ਨਮਸਕਾਰ ਕਰਕੇ ਲੰਘਦਾ, ਆਪਾਂ ਕੀ ਕਹਿ ਦਿੰਦੇ ਹਾਂ ਵੀ ਯਾਰ ਕਮਾਲ ਹੈ, ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਨਿਮਰਤਾ ਬੜੀ ਇਹਦੇ ਅੰਦਰ, ਹੰਕਾਰ ਨਹੀਂ ਹੈ ਇਹਨੂੰ। ਇਹਦਾ ਮਤਲਬ ਉਹਦੇ ਮਨ ਦੇ ਅੰਦਰ ਪਿਆਰ ਹੈ, ਉਹਦੇ ਮਨ ਵਿੱਚ ਤਿਆਗ ਹੈ ਵੀ ਇਹ ਜੋ ਕੁਝ ਮੇਰੇ ਕੋਲ ਹੈਗਾ ਨਾ, ਇਹ ਰੱਬ ਦਾ ਦਿੱਤਾ, ਇਹਦੇ 'ਚ ਮੇਰਾ ਕੁਛ ਨਹੀਂ ਹੈ, ਉਹ ਤਿਆਗੀ ਹੈ, ਠੀਕ ਹੈ। ਇੱਥੇ ਹੁਣ ਗੁਰੂ ਜੀ ਕਹਿੰਦੇ, ਕਹਿਣ ਲੱਗੇ ਮਨ ਕਾ ਮਾਣ ਤਿਆਗੋ। ਕਹਿੰਦੇ ਆਪਣੇ ਮਨ ਦੇ ਵਿੱਚੋਂ ਹੰਕਾਰ ਕੱਢ ਦੇ, ਤਿਆਗ ਦੇ। ਹੁਣ ਕਿਹੜਾ ਹੰਕਾਰ, ਹੰਕਾਰ ਵੀ ਤਾਂ ਲੱਭਣਾ ਪੈਣਾ ਵੀ ਹੰਕਾਰ ਕਿਹੜਾ। ਹੁਣ ਆਪਾਂ ਇੰਨੀ ਗੱਲ ਕਹਿ ਕੇ ਛੱਡ ਦਈਏ ਵੀ ਆਪਣੇ ਮਨ ਦਾ ਹੰਕਾਰ ਛੱਡ ਦੇ, ਤਿਆਗ ਦੇ, ਅਤੇ ਮਨ 'ਚ ਫਿਰ ਸਵਾਲ ਖੜਾ ਹੋਣਾ ਵੀ ਉਹ ਹੰਕਾਰ ਕਿਹੜਾ, ਕੀ ਕਹੋਗੇ। ਹੁਣ ਧਿਆਨ ਦਿਓ, ਹੁਣ ਕਹਿਣ ਵਾਲਾ ਬੰਦਾ ਕਹੂਗਾ ਵੀ ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ, ਤਾਂ ਗਰੀਬ ਆਦਮੀ ਹੈ, ਅਸੀਂ ਕਿੱਥੋਂ ਕਹਿ ਲਈਏ ਵੀ ਮੇਰੇ ਕੋਲ ਗੱਡੀ ਹੈ ਅਤੇ ਮੇਰੇ ਕੋਲ ਕੋਠੀ ਆ, ਮੇਰੇ ਕੋਲ ਜ਼ਮੀਨ ਜ਼ਿਆਦਾ, ਸਾਡੇ ਕੋਲ ਤਾਂ ਹੈ ਕੱਖ ਨਹੀਂ, ਸਕੂਟਰ ਮੇਰੇ ਕੋਲ ਆ, ਅਤੇ ਕਿਰਾਏ 'ਤੇ ਮੈਂ ਰਹਿਣ ਡਿਆ, ਅਤੇ ਮੇਰੇ ਕੋਲ ਤਾਂ ਹੈ ਕੁਛ ਨਹੀਂ, ਮਹਿੰਕਾਰ ਹੀ ਕਿੱਥੋਂ ਹੋ ਗਿਆ ਜੀ। ਨਹੀਂ, ਆਹ ਹੰਕਾਰ ਵੀ ਲੱਭ ਲਈਏ। ਹੁਣ ਹੰਕਾਰ ਦਾ ਜਵਾਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਿੰਦੇ ਆ, ਮਹੱਲਾ ਪੰਜਵਾਂ 1161 ਅੰਗ ਦੇ ਉੱਤੇ। ਪਤਾ ਕੀ ਕਹਿੰਦੇ? ਕਹਿੰਦੇ ਆ ਲੱਭੀਏ ਕਿਹੜਾ ਹੰਕਾਰ ਆ। ਕਹਿੰਦੇ ਅਮੀਰੀ ਹੰਕਾਰ ਨਹੀਂ ਹੈ, ਚੰਗਾ ਧਨ ਹੋਣਾ, ਪੈਸਾ ਹੋਣਾ, ਗੱਡੀ ਹੋਣਾ, ਇੱਜ਼ਤ ਹੋਣੀ ਹੰਕਾਰ ਨਹੀਂ ਹੈ। ਪੁੱਛਿਆ ਫਿਰ ਹੰਕਾਰ ਕਿਹੜਾ ਹੈ? ਤੇ ਪਾਤਸ਼ਾਹ ਕੀ ਕਹਿਣ ਲੱਗੇ? ਕਹਿੰਦੇ ਇੱਦਾਂ ਕਰ, ਜਬ ਲੱਗ ਮੇਰੀ ਮੇਰੀ ਕਰੇ, ਤਬ ਲੱਗ ਕਾਜ ਇੱਕ ਨਹੀਂ ਸਰੇ। ਆਂਦਾ ਜਿੰਨਾ ਚਿਰ ਇਹ ਮਨ ਮੇਰੀ ਮੇਰੀ ਕਰਦਾ ਨਾ, ਹੁਣ ਮੇਰੀ ਮੇਰੀ ਹਿਸਾਬ ਲਾਓ, ਹਾਂ ਇਕੱਲਾ ਅਮੀਰੀ ਤਾਂ ਨਹੀਂ ਕਰਦਾ, ਗਰੀਬ ਆਦਮੀ ਵੀ ਕਰਦਾ। ਠੀਕ, ਇੱਕ ਦਿਹਾੜੀ ਲਾਉਣ ਗਿਆ, ਉਹਨੂੰ 200-300 ਰੁਪਏ ਦਿਹਾੜੀ ਮਿਲਦੀ। ਠੀਕ ਹੈ, ਤੇ ਧਿਆਨ ਦਿਓ, ਜਦੋਂ ਮਾਲਕ ਕੋਲ ਜਾਂਦਾ ਕਹਿੰਦਾ ਭਾਈ ਜੀ ਮੇਰੀ ਦਿਹਾੜੀ ਦੇ ਦਿਓ, ਹੈ ਨਾ ਮੇਰੀ, ਮੇਰੀ ਦਿਹਾੜੀ ਦੇ ਦਿਓ, ਮੈਂ ਮਿਹਨਤ ਕੀਤੀ ਹੈ। ਜਬ ਲੱਗ ਮੇਰੀ ਮੇਰੀ ਕਰੇ, ਕਹਿੰਦਾ ਜਿੰਨਾ ਚਿਰ ਜਿਹੜਾ ਮਨ ਹੈ ਨਾ ਮੇਰੀ ਮੇਰੀ ਕਰਦਾ ਰਹੇ। ਮੇਰੀ ਮੇਰੇ ਦਾ ਮਤਲਬ ਕੀ ਹੈ? ਸੰਸਾਰ ਮਗਰ ਤੁਰਿਆ ਫਿਰਿਆ। ਕਹਿੰਦਾ ਜਬ ਲੱਗ ਮੇਰੀ ਮੇਰੀ ਕਰੇ, ਤਬ ਲੱਗ ਕਾਜ ਇੱਕ ਨਹੀਂ ਸਰੇ। ਕਹਿੰਦਾ ਜਿੰਨਾ ਚਿਰ ਮਨ ਮੇਰੀ ਮੇਰੀ ਕਰਦਾ ਵੀ ਇਹ ਚੀਜ਼ ਮੇਰੀ ਹੈ, ਮੇਰੀ ਦਿਹਾੜੀ ਹੈ, ਸਰੀਰ ਮੇਰਾ ਆ, ਅੱਖ ਮੇਰੀ ਹੈ, ਬਾਂਹ ਮੇਰੀ ਹੈ, ਔਖਾ ਕਹਿਣਾ ਠੀਕ ਹੈ ਕਿ ਸਭ ਕੁਝ ਪਰਮਾਤਮਾ ਤੇਰਾ ਦਿੱਤਾ ਹੈ, ਸਭ ਕੁਝ ਤੇਰਾ ਹੀ ਹੈ। ਜੇ ਅੱਜ ਅਸੀਂ ਤੁਰੇ ਵੀ ਫਿਰਦੇ ਨਾ ਪਰਮਾਤਮਾ, ਤੇ ਲੱਤਾਂ ਤੁਸੀਂ ਲਾਈਆਂ, ਇਹ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਰਹਿਮਤ, ਅਸੀਂ ਤੁਰਨ ਜੋਗੇ ਹਾਂ। ਜੇ ਕਿੱਥੇ ਲੱਤਾਂ ਤੋਂ ਆਪਾਸ ਕਰ ਦਿੰਦੇ ਅਸੀਂ ਤੁਰਨ ਜੋਗੇ ਨਹੀਂ ਹੋਣਾ ਸੀ। ਧਿਆਨ ਦੇਣਾ, ਇੱਕ ਇਨਸਾਨ ਸੀ, ਉਹਦੀ ਬਾਂਹ ਕੱਟੀ ਸੀ, ਉਹਦੀ ਬਾਂਹ ਕੱਟੀ ਸੀ ਤੇ ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਂਦਾ ਸੀ ਤੇ ਇੱਕ ਮੰਗ ਰੱਖਦਾ ਹੁੰਦਾ ਸੀ ਵੀ ਕਿਤੇ ਨੌਕਰੀ ਮਿਲ ਜਾਏ। ਉਹ ਜਿੱਥੇ ਜਾਂਦਾ ਸੀ ਜਵਾਬ ਹੋ ਜਾਂਦਾ ਸੀ ਵੀ ਤੇਰੀ ਬਾਂਹ ਕੱਟੀ ਹੈ, ਸੱਜੀ ਬਾਂਹ ਕੱਟੀ ਹੈ, ਸੱਜੀ ਬਾਂਹ ਨਾਲ ਕੰਮ ਕਰਨਾ, ਤੇ ਜਵਾਬ ਹੋ ਜਾਂਦਾ ਸੀ। 2-4 ਮਹੀਨੇ ਗੁਰੂ ਘਰ ਜਾਂਦਾ ਰਿਹਾ ਤੇ ਜਾਣੋ ਹਟ ਗਿਆ। ਕਿਸੇ ਨੇ ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦਾ ਨਹੀਂ ਮੈਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਗੁਰੂ ਜੀ ਤੇ, ਮੈਨੂੰ ਰੱਬ ਤੇ ਕੋਈ ਵਿਸ਼ਵਾਸ ਨਹੀਂ। ਕਹਿੰਦਾ ਕਿਉਂ? ਕਹਿੰਦਾ ਉਸ ਪਰਮਾਤਮਾ ਨੇ ਮੇਰੀ ਬਾਂਹ ਕੱਢ ਦਿੱਤੀ, ਮੈਂ ਜਾਣਾ ਨੌਕਰੀ ਮਿਲਦੀ ਕਿਤੇ ਨਹੀਂ, ਮੈਨੂੰ ਕੋਈ ਵਿਸ਼ਵਾਸ ਨਹੀਂ ਹੈ, ਮੇਰਾ ਵਿਸ਼ਵਾਸ ਰਿਹਾ ਹੀ ਨਹੀਂ, ਮੈਂ ਜਾਣਾ ਹੀ ਨਹੀਂ ਗੁਰੂ ਘਰ। ਹੁਣ ਉਹ ਹਟ ਗਿਆ, ਬੜਿਆਂ ਨੇ ਤਰਲੇ ਲਿਆ, ਉਹ ਗੱਲ ਸੁਣ, ਗੁਰੂ ਤੋਂ ਵਿਸ਼ਵਾਸ ਨਹੀਂ ਤੋੜੀਦਾ, ਚੁੱਪ ਕੇ ਤੁਰਿਆ ਜਾਣ, ਆਪੇ ਰੱਬ ਕਿਰਪਾ ਕਰੂ, ਜਦੋਂ ਸਮਾਂ ਆਊਗਾ ਦਾਤ ਮਿਲ ਜੂਗੀ। ਕਹਿੰਦਾ ਨਹੀਂ ਕੋਈ ਸਮਾਂ ਨਹੀਂ, ਮੈਨੂੰ ਵਿਸ਼ਵਾਸ ਰਿਹਾ ਹੀ ਨਹੀਂ, ਮੈਂ ਜਾਣਾ ਹੀ ਨਹੀਂ। ਇੱਕ ਦਿਨ ਗਿਆ ਗੁਰਦੁਆਰੇ ਅੱਗੋਂ ਲੰਘਣ ਡਿਆ ਸੀ, ਗੁਰਦੁਆਰੇ ਕੋਲ ਲੰਘਣ ਡਿਆ ਤੇ ਉਹ ਇੱਕ ਉੱਥੇ ਇੱਕ ਇਨਸਾਨ, ਨਾ ਲੱਤਾਂ ਕੰਮ ਕਰਦੀਆਂ ਨਾ ਬਾਹਾਂ ਕੰਮ ਕਰਦੀਆਂ, ਨਾ ਲੱਤਾਂ ਕੰਮ ਕਰਦੀਆਂ ਨਾ ਬਾਹਾਂ ਕੰਮ ਕਰਦੀਆਂ, ਉਹਨੇ ਲੱਤਾਂ ਦੇ ਉੱਤੇ ਗੋਡਿਆਂ ਦੇ ਉੱਤੇ ਨਾ ਪੱਟੇ ਬੱਧੇ ਤੇ ਆਪਣੀਆਂ ਕੋਹਨੀਆਂ ਦੇ ਪੱਟੇ ਬੱਧੇ ਤੇ ਵਿਚਾਰਾ ਰਿੜ ਕੇ ਖਿੱਚ ਖਿੱਚ ਕੇ ਗੁਰਦੁਆਰੇ ਨੂੰ ਜਾਣ ਡਿਆ। ਤੇ ਉਹਨੂੰ ਪੁੱਛਦਾ ਉਹ ਤੂੰ ਕਿੱਥੇ ਜਾਣ ਡਿਆ? ਕਹਿੰਦਾ ਗੁਰਦੁਆਰੇ। ਕਹਿੰਦਾ ਗੱਲ ਸੁਣ, ਮੇਰੀ ਇੱਕ ਬਾਂਹ ਕੱਟੀ ਹੈ ਤੇ ਮੈਂ ਤਾਂ ਜਾਣਾ ਛੱਡ ਦਿੱਤਾ, ਕੋਈ ਵਿਸ਼ਵਾਸ ਰਿਹਾ ਹੀ ਨਹੀਂ, ਦਿੱਤਾ ਹੀ ਕੁਛ ਨਹੀਂ, ਤੇ ਤੇਰਾ ਤਾਂ ਸਭ ਕੁਛ ਹੀ ਗਿਆ। ਤੇ ਅੱਗੋਂ ਪਤਾ ਕੀ ਜਵਾਬ ਦਿੰਦਾ? ਕਹਿੰਦਾ ਮੈਨੂੰ ਗੁਰੂ ਤੇ ਵਿਸ਼ਵਾਸ ਬੜਾ, ਮੈਨੂੰ ਪਰਮਾਤਮਾ ਤੇ ਵਿਸ਼ਵਾਸ ਬੜਾ ਹੈ। ਕਹਿੰਦਾ ਕਿਉਂ? ਕਹਿੰਦਾ ਸ਼ੁਕਰ ਆ, ਘਸੀਟ ਘਸੂਟ ਕੇ ਉਹਨੇ ਜਾਣ ਜੋਗਾ ਤੇ ਛੱਡਿਆ, ਜੇ ਇੰਨਾ ਵੀ ਨਾ ਕਰਦਾ ਤੇ ਮੈਂ ਤੇ ਵੜ ਹੀ ਨਹੀਂ ਸਕਦਾ, ਜੇ ਲੱਤਾਂ ਪੈਰਾਂ ਖਿੱਚ ਖੁੱਚ ਕੇ ਵੀ ਮੈਂ ਗੁਰਦੁਆਰੇ ਚਲਾ ਗਿਆ। ਕਹਿੰਦਾ ਮੈਨੂੰ ਇੰਨਾ ਵਿਸ਼ਵਾਸ ਆ ਵੀ ਧੰਨ ਆ ਅਕਾਲ ਪੁਰਖ ਤੂੰ ਕਿ ਮੈਨੂੰ ਘਸੀਟ ਘਸਾਟ ਕੇ ਵੀ ਪਹੁੰਚਣ ਜੋਗਾ ਤਾਂ ਤੂੰ ਹੀ ਕੀਤਾ ਨਾ, ਤੇ ਜੇ ਬਿਲਕੁਲ ਹੀ ਨਾ ਚੱਲਦੇ ਹੁੰਦੇ, ਬਿਲਕੁਲ ਹੀ ਨਾ ਖਿੱਚਿਆ ਜਾਂਦਾ ਤੇ ਮੈਂ ਤਵੀਂ ਜਾਣ ਜੋਗਾ ਨਹੀਂ ਸੀ। ਕਹਿੰਦਾ ਕਿੰਨਾ ਚਿਰ ਹੋ ਗਈ? ਕਹਿੰਦਾ ਭਾਜੀ ਮੈਂ ਤੇ ਬਚਪਨ ਤੋਂ ਹੀ ਗੁਰੂ ਘਰ ਆਉਂਦਾ। ਕਹਿੰਦਾ ਕਿਉਂ? ਕਹਿੰਦਾ ਭਾਜੀ ਹੋਇਆ ਕੀ ਵੀ ਮੈਂ ਅਪਾਹਜ ਪੈਦਾ ਹੋਇਆ ਤੇ ਮੇਰੇ ਮਾਂ ਪਿਓ ਨੇ ਮੈਨੂੰ ਛੁੱਟ ਦਿੱਤਾ ਤੇ ਮੈਨੂੰ ਲੋਕਾਂ ਨੇ ਪਾਲਿਆ ਤੇ ਇੱਦਾਂ ਹੀ ਗੁਰੂ ਘਰ ਹੀ ਮੈਂ ਰਹਿੰਦਾ ਤੇ ਮੈਂ ਇੱਦਾਂ ਹੀ ਤੁਰਿਆ ਫਿਰਦਾ ਰਹਿੰਦਾ। ਕਹਿੰਦਾ ਮੈਨੂੰ ਇੰਨਾ ਵਿਸ਼ਵਾਸ ਆ ਗੁਰੂ ਤੇ ਵੀ ਇਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਵੀ ਗੁਰੂ ਘਰ ਦੇ ਅੰਦਰੋਂ ਹੀ ਮੈਨੂੰ ਰੋਟੀ ਮਿਲਦੀ ਖਾਣ ਨੂੰ ਤੇ ਮੈਂ ਰੋਟੀ ਖਾ ਕੇ ਗੁਜ਼ਾਰਾ ਕਰਦਾ। ਕਹਿੰਦਾ ਮੇਰਾ ਡਰ ਛੱਡ ਕੇ ਤੇ ਜਾਵਾਂ ਤੇ ਜਾਵਾਂ ਕਿਤੇ। ਉਹ ਕਹਿੰਦਾ ਉਹ ਤੇਰੇ ਅੰਗ ਨਿਕਾਰੇ ਬਿਲਕੁਲ ਤੇ ਤੂੰ ਗੁਰੂ ਦਾ ਦਰ ਨਹੀਂ ਛੱਡਿਆ ਤੇ ਮੇਰੀ ਇੱਕ ਬਾਂਹ ਕੱਢੀ ਹੈ ਤੇ ਮੈਂ ਗੁਰੂ ਦਾ ਦਰ ਛੱਡਦਾ। ਕਹਿੰਦਾ ਬੇਵਕੂਫ ਮੈਂ ਆ, ਮੇਰੀ ਮੇਰੀ ਖਤਮ ਹੋ ਗਈ ਨਾ ਹੁਣ। ਕਹਿੰਦਾ ਬੇਵਕੂਫ ਮੈਂ ਆ, ਇੱਕ ਬਾਂਹ ਕੱਟੀ ਤੇ ਮੇਰਾ ਦਰ ਛੱਡ ਦਿੱਤਾ ਵੀ ਤੂੰ ਮੇਰੀ ਬਾਂਹ ਕੱਟੀ ਹੈ ਤੇ ਮੈਨੂੰ ਨੌਕਰੀ ਨਹੀਂ ਮਿਲਣ ਡਈ। ਪਰ ਅੱਜ ਮੈਨੂੰ ਪਤਾ ਲੱਗਾ ਵੀ ਨਹੀਂ, ਜਿਹਨਾਂ ਦੇ ਅੰਗ ਪੈਰ ਚੱਲਦੇ ਵੀ ਨਹੀਂ ਉਹਨਾਂ ਨੂੰ ਵੀ ਗੁਰੂ ਤੇ ਵਿਸ਼ਵਾਸ ਆ। ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਸਿਰਫ ਗੱਲ ਸਮਝਣ ਦੀ ਹੈ। ਉਹਨਾਂ ਕਹਿੰਦਾ ਜਬ ਲੱਗ ਮੇਰੀ ਮੇਰੀ ਕਰੇ, ਉਹਨਾਂ ਜਿੰਨਾ ਚਿਰ ਮਨ ਮੇਰੀ ਮੇਰੀ ਕਰਦਾ ਨਾ। ਇੱਕ ਮਾਨ ਨੂੰ ਸਮਝੋ ਧਿਆਨ ਨਾਲ, ਅੱਜ ਸਿਰਫ ਮਾਨ ਨੂੰ, ਠੀਕ ਹੈ ਨਹੀਂ? ਗੁਰੂ ਜੀ ਕਹਿੰਦੇ ਮਨ ਕਾ ਮਾਣ ਤਿਆਗੋ, ਸਿਰਫ ਮਾਨ ਨੂੰ ਸਮਝਣਾ ਪਹਿਲਾਂ ਆਪਾਂ, ਫਿਰ ਗਾਂਹ ਵਧਿਆ ਜਾਣਾ ਆਪਣੇ ਕੋਲੋਂ। ਕੀ ਕਹਿਣ ਲੱਗੇ? ਕਹਿੰਦੇ ਤਬ ਲੱਗ ਕਹਿੰਦਾ ਜਿੰਨਾ ਚਿਰ ਮਨ ਮੇਰੀ ਮੇਰੀ ਕਰਦਾ ਨਾ ਉਨਾ ਚਿਰ ਆਤਮਿਕ ਕਮਾਈ ਕਦੀ ਨਹੀਂ ਹੋ ਸਕਦੀ। ਤਬ ਲੱਗ ਕਾਜ ਇੱਕ ਨਹੀਂ ਸਰੇ, ਕਾਜ ਦਾ ਤੁਹਾਨੂੰ ਪਤਾ ਹੀ ਹੈ, ਕਾਜ ਕਹਿੰਦੇ ਆਤਮਿਕ ਕਮਾਈ ਨੂੰ। ਕਹਿੰਦਾ ਤਦ ਤੱਕ ਆਤਮਿਕ ਕਮਾਈ ਦਾ ਇੱਕ ਕੰਮ ਨਹੀਂ ਹੋ ਸਕਦਾ, ਆਤਮਿਕ ਕਮਾਈ ਹੋ ਹੀ ਨਹੀਂ ਸਕਦੀ ਜਿੰਨਾ ਚਿਰ ਮਨ ਮੇਰੀ ਮੇਰੀ ਕਰਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਗੱਲ ਸੁਣ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਾਂਦੇ ਹੋਣਾ ਜਬ ਮੇਰੀ ਮੇਰੀ ਮਿਟ ਜਾਏ, ਕਹਿੰਦਾ ਜਦੋਂ ਇਸ ਮਨ ਦੇ ਅੰਦਰੋਂ ਮੇਰੀ ਮੇਰੀ ਕਰਨ ਵਾਲਾ ਸੁਭਾਅ ਖਤਮ ਹੋ ਜਾਂਦਾ, ਮਿਟ ਜਾਂਦਾ, ਖਤਮ ਹੋ ਜਾਂਦਾ। ਕੀ ਕਹਿੰਦਾ, ਕਦੀ ਦੇਖਿਓ ਆਪ ਜੀ ਮਨ ਬਿੱਤੀ ਦੇ ਅੰਦਰ, ਕਈ ਵਾਰੀ ਕਈ ਸੱਜਣ ਇੱਦਾਂ ਦੇ ਬਣ ਜਾਂਦੇ ਨੇ, ਭਾਈ ਸਾਹਿਬ ਆਹ ਚੀਜ਼ ਕਹਿੰਦੀ ਇਹਨਾਂ ਰੱਬ ਦੀ ਦਿੱਤੀ ਹੈ ਭਰਾਵਾ, ਇਹ ਸਭ ਕੁਛ ਪਰਮਾਤਮਾ ਦਾ ਹੀ, ਆਪਣੇ ਕੋਲ ਕੁਛ ਨਹੀਂ ਹੈ। ਉਹਨਾਂ ਦੇ ਮਨ ਦੀ ਮੇਰੀ ਮੇਰੀ ਖਤਮ ਹੋ ਗਈ, ਇੱਥੋਂ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਅਤੇ ਦਿਹਾੜੀ ਮਿਲੀ। ਜਦੋਂ ਦਿਹਾੜੀ ਮਿਲੀ ਨਾ ਤਾਂ ਉਹਨੇ ਇਹ ਨਹੀਂ ਕਿਹਾ ਮੇਰੀ ਮਿਹਨਤ ਆ ਮੇਰੀ ਦਿਹਾੜੀ ਹੈ, ਦਿਹਾੜੀ ਲੈ ਕੇ ਤੁਰ ਪਿਆ। ਕਹਿੰਦਾ ਧੰਨ ਹੈ ਪਰਮਾਤਮਾ ਇਹ ਤੇਰੀ ਰਹਿਮਤ ਆ। ਇੱਕ ਨਾ ਕਹਿੰਦਾ ਗੱਲ ਸੁਣ ਮਿਹਨਤ ਤਾਂ ਤੂੰ ਕੀਤੀ ਅਤੇ ਤਾਂ ਤੈਨੂੰ ਦਿਹਾੜੀ ਮਿਲੀ। ਉਹ ਕਹਿੰਦਾ ਭਾਈ ਗੱਲ ਸੁਣ, ਮੈਂ ਮਿਹਨਤ ਕਰਨ ਜੋਗਾ ਕਿੱਥੋਂ, ਜੇ ਉਹ ਕਰਾਉਣ ਜੋਗਾ ਕੀਤਾ ਉਹਨੇ ਤਾਂ ਹੀ ਕਰਨ ਦਿਆ ਨਾ, ਜੇ ਉਹ ਨਾ ਕਰਨ ਜੋਗਾ ਕਰਦਾ ਮੈਂ ਮਿਹਨਤ ਕਰ ਕਿੱਥੋਂ ਲੈਣੀ ਸੀ। ਇਹ ਉਹਦੀ ਵਡਿਆਈ ਆ, ਇਹ ਦਿਹਾੜੀ ਉਹਨੇ ਦਿੱਤੀ ਆ, ਮੇਰੇ ਕੋਲ ਕੁਛ ਨਹੀਂ ਹੈਗੀ ਤਾਕਤ ਇਹੋ ਜਿਹੀ। ਜਿਸ ਦਿਨ ਤੁਸੀਂ ਆਪਣੀ ਤਾਕਤ ਨੂੰ ਖਤਮ ਕਰ ਲਿਆ ਕਿ ਮੇਰੇ ਕੋਲ ਤਾਕਤ ਨਹੀਂ ਹੈ, ਠੀਕ ਹੈ, ਤਾਂ ਉਹਨਾਂ ਨੇ ਕਿਹਾ ਨਾ ਅੱਖੀ ਬਾਜੋ ਵੇਖਣਾ ਮੈਨੂੰ ਕੰਨਾ ਸੁਣਨਾ। ਕਹਿੰਦੇ ਮਨਾ ਇਹਨਾਂ ਅੱਖਾਂ ਨਾਲ ਵੇਖਣਾ ਅਤੇ ਆਪਣੀ ਤਾਕਤ ਮੰਨਣਾ ਕਿੱਦਾਂ। ਹੁਣ ਧਿਆਨ ਦਿਓ, ਹੁਣ ਆਪਾਂ ਅੱਖਾਂ ਨਾਲ ਕੋਈ ਚੀਜ਼ ਵੇਖਦੇ ਹਾਂ ਅਤੇ ਆਪਾਂ ਅੱਖਾਂ ਨਾਲ ਕਿਸੇ ਦੀ ਗੱਡੀ ਵੇਖ ਲਈ ਵੀ ਆ ਗੱਡੀ ਬੜੀ ਮਹਿੰਗੀ ਹੈ, ਅਤੇ ਮਨ 'ਚ ਕੀ ਆਉਂਦਾ, ਕੋਈ ਗੱਲ ਨਹੀਂ ਭਾਵੇਂ ਪੈਲੀ ਵੇਚਣੀ ਪਵੇ ਖਰੀਦਣੀ ਜ਼ਰੂਰ ਆ। ਇਹਦਾ ਮਨ ਆਪਣੀ ਤਾਕਤ ਆ ਗਈ ਨਾ, ਕਹਿੰਦੇ ਅੱਖਾਂ ਤੋਂ ਬਗੈਰ ਵੇਖ। ਕਹਿੰਦਾ ਭਾਵ ਇਹਨਾਂ ਅੱਖਾਂ ਨਾਲ ਵੇਖ ਕੇ ਆਪਣੀ ਤਾਕਤ ਨਾ ਪੈਦਾ ਕਰ ਕੋਈ, ਇਹਨਾਂ ਅੱਖਾਂ ਨਾਲ ਵੇਖ ਕੇ ਅਤੇ ਫਿਰ ਵੀ ਧਾਰ ਵੀ ਇਹਦੇ ਭਾਗਾਂ 'ਚ ਲਿਖੀ ਸੀ ਇਹਨੂੰ ਮਿਲ ਗਈ ਜੋ ਰੱਬ ਨੇ ਸਾਨੂੰ ਦੇਣਾ ਸਾਨੂੰ ਦਿੱਤਾ ਹੀ ਹੈ ਨਾ। ਇੱਦਾਂ ਦਾ ਬਣ, ਇਹਨੂੰ ਕਹਿੰਦੇ ਹੰਕਾਰ, ਠੀਕ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਦੋਂ ਤੇਰੀ ਮੇਰੀ ਮੇਰੀ ਮਿਟ ਜੂਗੀ ਨਾ ਤਾਂ ਕੀ ਹੋਊਗਾ, ਤਬ ਪ੍ਰਭ ਕਹਿੰਦਾ ਫਿਰ ਪਰਮਾਤਮਾ ਤੇਰਾ ਸਹਿਯੋਗੀ ਬਣੂਗਾ। ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਧਿਆਨ ਦਿਓ, ਜਦੋਂ ਆਪਾਂ ਕਾਜ ਕਰਦੇ ਹਾਂ, ਭਗਤੀ ਕਰਦੇ ਹਾਂ, ਨਾਮ ਸਿਮਰਨ ਕਰਦੇ ਹਾਂ, ਤਾਂ ਅਸੀਂ ਬੜੀ ਵਾਰੀ ਕਹਿੰਦੇ ਹਾਂ ਵੀ ਯਾਰ ਬੜਾ ਸਿਮਰਨ ਕਰਦੇ ਹਾਂ, ਬੜਾ ਗੁਰੂ ਘਰ ਜਾਂਦੇ ਹਾਂ, ਬੜੇ ਪਾਠ ਕਰਦੇ ਹਾਂ, ਬੜੇ ਮੱਥੇ ਟੇਕਦੇ ਹਾਂ, ਪਰ ਕੋਈ ਤਬਦੀਲੀ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ। ਉਹਦਾ ਕਾਰਨ ਕੀ ਹੈ, ਕਿਉਂਕਿ ਅਸੀਂ ਪਾਠ ਕਰਦੇ ਹੋਏ ਵੀ ਮੇਰੀ ਮੇਰੀ ਕਰਨ ਰਹੇ ਹਾਂ, ਸਿਮਰਨ ਕਰਦੇ ਹਾਂ ਵੀ ਮੇਰੀ ਮੇਰੀ ਕਰਨ ਰਹੇ ਹਾਂ। ਕਈ ਵਾਰੀ ਦੇਖੋ ਆਪ ਜੀ ਕੀ ਕਹਿੰਦੇ ਹੋ, ਕਹਿੰਦਾ ਮੈਂ ਗੁਰੂ ਘਰ ਬੜਾ ਕਿਹਾ, ਮੈਂ ਬੜੇ ਪਾਠ ਕੀਤੇ, ਪਰ ਮੇਰੀ ਕਮਾਈ ਲੇਖੇ 'ਚ ਨਹੀਂ ਪਈ। ਆ ਗਿਆ ਨਾ, ਮੇਰੀ ਮੇਰੀ ਕਮਾਈ ਲੇਖੇ 'ਚ ਨਹੀਂ ਪਈ। ਇੰਨੀ ਮੈਂ ਮਿਹਨਤ ਕੀਤੀ, ਮੈਂ ਸਵੇਰੇ 2 ਵਜੇ ਉੱਠਦਾ, ਹੈ ਨਾ, ਕੀ ਉੱਠਣ ਦਾ ਫਾਇਦਾ ਹੋਇਆ, ਲੱਭਾ ਕੀ ਮੈਨੂੰ ਅੱਜ ਤੱਕ। ਇਹਦਾ ਮਤਲਬ ਕੀ ਹੈ, ਇਹ ਮੇਰੀ ਹੈ, ਇਹ 'ਚ ਪ੍ਰੋਬਲਮ ਕੀ ਆਉਣ ਰਹੀ ਹੈ ਕਿ ਤੂੰ ਇਕੱਲਾ ਹੀ ਮਿਹਨਤ ਕਰਨ ਰਿਹਾ, ਜਿਹਦੇ ਲਈ ਮਿਹਨਤ ਕਰਦਾ ਉਹ ਸਹਿਯੋਗੀ ਨਹੀਂ ਹੈ, ਕਿਉਂਕਿ ਤੇਰੇ ਅੰਦਰ ਮੇਰੀ ਹੈ, ਮੈਂ ਹੰਕਾਰ ਹੈ, ਠੀਕ। ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਫਿਰ ਇੱਦਾਂ ਕਰ, ਮੇਰੀ ਮੇਰੀ ਕਰਨੀ ਛੱਡ ਦੇ ਅੱਜ ਤੋਂ। ਤਬ ਪ੍ਰਭ, ਤਬ ਉਸ ਵੇਲੇ ਪ੍ਰਭ ਪਰਮਾਤਮਾ ਕਾਜ ਆਤਮਿਕ ਕਮਾਈ ਸਵਾਰੇ। ਸਵਾਰੇ ਦਾ ਮਤਲਬ ਕੀ ਹੁੰਦਾ, ਹੁਣ ਦੇਖੋ, ਇੱਕ ਹੁੰਦਾ ਸੀ ਆਪਣੇ ਆਪ ਨੂੰ ਸਵਾਰਦੇ ਹਾਂ, ਜਦੋਂ ਆਪਾਂ ਬੱਚੇ ਸੀ ਨਾ ਸਾਡੀ ਮਾਂ ਸਾਨੂੰ ਸਵਾਰਦੀ ਸੀ, ਸਾਡੀ ਮਾਂ ਸਾਨੂੰ ਸਵਾਰਦੀ ਸੀਗੀ, ਸਾਨੂੰ ਕੱਪੜੇ ਪਾਉਂਦੀ ਸੀ, ਨਵਾਉਂਦੀ ਸੀ, ਧੋਂਦੀ ਸੀ, ਆਪ ਕਰਦੀ ਸੀ। ਅਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਤਬ ਪ੍ਰਭ ਕਾਜ ਸਵਾਰੇ ਆਏ। ਕਹਿੰਦਾ ਫਿਰ ਤੂੰ ਜਿਹੜਾ ਮੇਰੀ ਮੇਰੀ ਛੱਡ ਕੇ ਸਿਮਰਨ ਕਰਦਾ ਨਾ, ਕਹਿੰਦਾ ਫਿਰ, ਕਹਿੰਦਾ ਫਿਰ ਪਰਮਾਤਮਾ ਸਹਿਯੋਗੀ ਹੋ ਜਾਂਦਾ, ਪਰਮਾਤਮਾ ਵੀ ਤੇਰੀ ਮਦਦ ਕਰਦਾ ਹੈ। ਕਹਿੰਦੇ ਕਿਵੇਂ ਕਰਦਾ, ਧਿਆਨ ਦਿਓ। ਫਿਰ ਜਦੋਂ ਬੰਦਾ ਮੇਰੀ ਮੇਰੀ ਕਰਦਾ ਤਾਂ ਸਵੇਰੇ ਉੱਠਣ ਲੱਗਦਾ ਆਲਸ ਆਉਂਦਾ, ਕੀ ਕਹਿੰਦਾ ਉਹ ਛੱਡ ਪਰਾਂ ਇੰਨੇ ਦਿਨ ਕਰਕੇ ਵੇਖ ਲਿਆ ਕੁਛ ਨਹੀਂ ਲੱਭਾ, ਹੁਣ ਕੀ ਲੱਭਣਾ, ਰਹਿਣ ਦੇ ਸੋਈਏ ਘੜੀ, ਛੱਡ ਪਰਾਂ, ਬਥੇਰੇ ਗੁਰਦੁਆਰੇ ਜਾ ਕੇ ਮੱਥੇ ਟੇਕੇ, ਬਥੇਰਾ ਸੁਣਿਆ, ਕੁਛ ਨਹੀਂ ਲੱਭਾ, ਰਹਿਣ ਦੇ। ਕਿਹੜੀ ਗੱਲੋਂ, ਕਿਉਂਕਿ ਮੇਰੀ ਮੇਰੀ ਨਾਲ ਸੀ। ਹੁਣ ਅੱਜ ਕੀ ਹੋਇਆ, ਮੇਰੀ ਮੇਰੀ ਛੁੱਟ ਗਈ ਹੈ, ਠੀਕ ਹੈ, ਆਲਸ ਤਾਂ ਅੱਜ ਵੀ ਆਉਣਾ ਹੈ, ਮੇਰੀ ਮੇਰੀ ਛੱਡ ਕੇ ਵੀ ਤਾਂ ਆਲਸ ਆਉਣਾ ਹੀ ਹੈ, ਆਉਂਦਾ ਆ, ਪਰ ਹੁਣ ਕੁਛ ਸਹਿਯੋਗੀ ਹੋ ਗਿਆ। ਕਿਸ ਤਰ੍ਹਾਂ ਸਹਿਯੋਗੀ ਹੋ ਗਿਆ, ਹੁਣ ਅੱਗੇ ਅਲਾਰਮ ਵੱਜਣ 'ਤੇ ਵੀ ਅੱਖ ਨਹੀਂ ਖੁੱਲ੍ਹਦੀ ਸੀ, ਹੁਣ ਕੀ ਹੋਇਆ, ਹੁਣ ਆਪਾਂ ਪ੍ਰਣ ਕਰ ਲਿਆ ਵੀ ਜੋ ਕੁਛ ਕਰਦਾ ਪਰਮਾਤਮਾ ਤੂੰ ਹੀ ਕਰਦਾ, ਜੋ ਕੁਛ ਦੇ ਰਿਹਾ ਤੂੰ ਹੀ ਦੇ ਰਿਹਾ, ਦਿੱਤੇ ਦਾ ਦਿੱਤਾ ਖਾਣ ਡੇ, ਸਾਡੇ ਕੋਲ ਕੁਛ ਨਹੀਂ ਸੀ ਹੈਗਾ, ਹੁਣ ਮੇਰੀ ਖਤਮ ਹੋ ਗਈ ਹੈ, ਹੁਣ ਲਾਰਮ ਦੀ ਲੋੜ ਹੀ ਨਹੀਂ ਪਈ, ਘੜੀ ਵੱਜੀ ਨਹੀਂ, ਘੜੀ ਤੇ ਰਾਤ ਦੀ 2 ਵਜੇ ਦੀ ਖਲੋ ਗਈ ਹੈ ਤੇ 3 ਵੱਜ ਗਏ ਨੇ, ਹੁਣ ਹੁਣ ਘੜੀ ਨਹੀਂ ਠਾਉਣ ਡਈ, ਹੁਣ ਮੇਰੇ ਮਾਲਕ ਆਪ ਉਠਾਉਣ ਡੇ ਨੇ ਆਪ ਹੀ, ਇੱਕ ਜਗੰਦਿਆਂ ਨਾ ਲੈਣ, ਇੱਕ ਸੁੱਤਿਆਂ ਦੇ ਉਠਾ ਆਉਂਦਾ, ਇੱਕ ਜਾਗਣ ਡੇ ਸਾਈ ਸਾਈ ਰਾਹ ਜਾਗਦੇ ਰਹੇ ਪਰ ਮੇਰੀ ਚ ਫਸੇ ਸੀ, ਲੱਭਾ ਕੁਛ ਨਹੀਂ, ਇੱਕ ਸੁੱਤਿਆਂ ਦੇ ਉਠਾ ਲੇ, ਕੋ ਸੁੱਤੇ ਨੇ ਉਹਨਾਂ ਨੂੰ ਆ ਕੇ ਉਠਾਉਂਦਾ ਹੈ ਪਰਮਾਤਮਾ, ਉਹਨਾਂ ਦਾ ਸਹਿਯੋਗੀ ਬਣਦਾ ਹੈ, ਉਹਨਾਂ ਦੇ ਨਾਲ ਜੁੜਦਾ ਹੈ ਤੇ ਉਹਨਾਂ ਦੀ ਮਦਦ ਕਰਦਾ ਹੈ, ਸੁੱਤੇ ਪਏ ਦਾ ਹੀ ਸਿਮਰਨ ਚਲਾ ਦਿੰਦਾ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਸੁੱਤੇ ਪਏ ਦਾ ਹੀ ਸਿਮਰਨ ਚਲਾ ਦਿੰਦਾ, ਸੁੱਤਾ ਘਰਾੜੇ ਮਾਰਨ ਡਿਆ ਤੇ ਲਾਗੇ ਕੋਈ ਬੈਠਾ ਕਹਿੰਦਾ ਭਾਜੀ ਸੁੱਤੇ ਪਏ ਵਾਹਿਗੁਰੂ ਕਰੇ ਜਾਂਦੇ ਸੀ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸਹਿਯੋਗੀ ਹੋ ਗਿਆ ਕਿਉਂਕਿ ਮੇਰੀ ਖਤਮ ਹੋ ਗਈ ਹੈ ਤੇ ਅੱਜ ਰੱਬ ਨਾਲ ਸਹਿਯੋਗੀ ਹੋ ਗਿਆ, ਕਹਿੰਦਾ ਕੋਈ ਨਹੀਂ ਪੁੱਤ ਤੂੰ ਇਕੱਲਾ ਨਹੀਂ ਮਿਹਨਤ ਕਰੇਗਾ, ਮੈਂ ਤੇਰੇ ਨਾਲ ਕਰਾ ਦਿੰਦਾ, ਹੱਥ ਵਟਾ ਦਿੰਦਾ, ਪੰਡ ਤੇ ਆਪਾਂ ਹੀ ਚੁੱਕਣੀ, ਪੱਠਿਆਂ ਦੀ ਪੰਡ ਵੱਢਣ ਲਈ ਚੁੱਕਣੀ ਤੇ ਆਪਾਂ ਹੀ ਹੈ ਨਾ, ਪਰ ਭਾਈ ਕੋਈ ਚੁਕਾਉਣ ਵਾਲਾ ਮਿਲ ਜਾਏ ਤੇ ਜਿਹੜੀ ਦਿਲ ਨੂੰ ਖੁਸ਼ੀ ਮਿਲਦੀ ਹੈ ਨਾ, ਉਹ ਅੰਤ ਹੀ ਕੋਈ ਨਹੀਂ, ਚੁੱਕਣੀ ਆਪਾਂ ਹੀ ਆ, ਘਰ ਆਪਾਂ ਹੀ ਲੈ ਕੇ ਜਾਣੀ ਆ, ਭਾਰ ਆਪਣੇ ਸਿਰ ਤੇ ਆਉਣਾ, ਪਰ ਚੁੱਕਣੀ ਔਖੀ ਹੈ, ਕੋਈ ਚੁਕਾਉਣ ਲੱਗੇ ਹੱਥ ਪਾ ਦੇ ਨਾ, ਇੰਨੀ ਗੱਲ ਕਹੀ ਦੀ ਭਾਜੀ ਆ ਪੱਠਿਆਂ ਦੀ ਪੰਡ ਚੁਕਾ ਦਿਓ, ਕਹਿੰਦਾ ਲਓ ਆ ਗਿਆ, ਉਹਨੇ ਚੁਕਾ ਤੀ, ਸਿਰ ਤੇ ਆਪਣੇ ਹੀ ਭਾਰ ਆਇਆ, ਘਰ ਤੱਕ ਆਪਾਂ ਹੀ ਲੈ ਕੇ ਗਏ, ਸਿਰਫ ਚੁਕਾਉਣ ਚੁਕਾਉਣ ਦੇ ਵਿੱਚ ਹੀ ਅਸੀਂ ਗੁਣ ਗਾਉਂਦੇ ਗਏ ਵੀ ਯਾਰ ਸਦਕੇ ਜਾਵਾਂ ਨਾ ਇੱਧਰ ਦੀ ਲੰਘਦਾ, ਤੇ ਮੈਨੂੰ ਪੱਠਿਆਂ ਦੀ ਪੰਡ ਚੁਕਾਉਣੀ ਕਿ ਨਹੀਂ, ਇਕੱਲੇ ਚੁੱਕਣੀ ਔਖੀ ਸੀ, ਸਿਮਰਨ ਆਪਾਂ ਹੀ ਕਰਨਾ ਹੈ, ਪਾਪਾਂ ਦਾ ਭਾਰ ਆਪਾਂ ਹੀ ਚੁੱਕਣਾ, ਪਰ ਭਾਈ ਉਹ ਪੰਡ ਚੁਕਾਉਣ ਵਾਲਾ ਕੋਈ ਲੱਭ ਪਵੇ, ਕਹਿੰਦਾ ਬਸ ਪਰਮਾਤਮਾ ਸਹਿਯੋਗੀ ਹੋ ਜਾਂਦਾ ਜੇ ਨਾਮ ਸਿਮਰਨ ਕਰ ਦੋ, ਕਹਿੰਦਾ ਬਸ ਸਹਾਰਾ ਬਣ ਜਾਂਦਾ ਜੇ, ਇਹਨੂੰ ਕਹਿੰਦੇ ਆ ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਗੁਰੂ ਜੀ ਕਹਿੰਦੇ ਆ ਮਾਨ ਅੱਖਰ ਨੂੰ ਲੈ ਕੇ ਚੱਲੇ ਆਪਾਂ ਅਜੇ, ਠੀਕ ਹੈ ਨਹੀਂ, ਅਜੇ ਮਾਨ ਹੀ ਨਹੀਂ ਖੁੱਲਾ। ਹੁਣ ਅੱਗੇ ਉਹਨਾਂ ਨੇ ਹੋਰ ਗੱਲ ਕਹਿ ਦਿੱਤੀ, ਕੀ ਕਹਿਣ ਲੱਗੇ, ਕਹਿੰਦੇ ਜਬ ਲੱਗ ਸਿੰਘ ਰਹੇ ਬਨ ਮਾਹੇ, ਜਬ ਲੱਗ ਸਿੰਘ ਰਹੇ ਬਨ ਮਾਹੇ, ਸਿੰਘ ਨੂੰ ਕਹਿੰਦੇ ਆ ਸ਼ੇਰ ਨੂੰ, ਕਹਿੰਦਾ ਜਿੰਨਾ ਚਿਰ ਸ਼ੇਰ ਜੰਗਲ ਚ ਰਵੇ ਤੇ ਸ਼ੇਰ ਦੇ ਵਿੱਚ ਬਾਕੀ ਜਾਨਵਰਾਂ ਦੇ ਬੱਚਿਆਂ ਚ ਵਾਧਾ ਨਹੀਂ ਹੁੰਦਾ, ਪੁੱਛਿਆ ਕਿਉਂ ਨਹੀਂ ਹੁੰਦਾ, ਉਹ ਖਾ ਜਾਂਦਾ, ਹੁਣ ਤੁਸੀਂ ਹਿਸਾਬ ਲਾਓ ਜੇ ਹਿਰਨੀ ਤੇ ਹਿਰਨੀ ਖਾ ਗਿਆ ਤੇ ਬੱਚੇ ਕਿੱਥੋਂ ਪੈਦਾ ਹੋਣਗੇ, ਠੀਕ ਹੈ ਨੀ। ਹੁਣ ਸ਼ੇਰ ਜਿਹੜੇ ਇਲਾਕੇ 'ਚ ਸ਼ੇਰ ਆ ਜਾਂਦਾ ਨਾ, ਉਸ ਇਲਾਕੇ 'ਚ ਜੀਵ ਜੰਤੂ ਘੱਟ ਜਾਂਦੇ ਆ, ਜਾਂ ਤਾਂ ਉਹ ਰਾਹ ਛੱਡ ਜਾਂਦੇ ਆ ਵੀ ਨਿਕਲ ਚਲੀਏ ਇੱਥੇ ਸ਼ੇਰ ਆ ਗਿਆ, ਤੇ ਜਿਹੜੇ 2-4 ਬਚ ਜਾਂਦੇ ਆ ਉਹ ਸ਼ੇਰ ਖਾ ਜਾਂਦਾ, ਹੈ ਨਾ। ਏਦਾਂ ਹੀ ਗੁਰੂ ਜੀ ਕਹਿੰਦੇ ਜਬ ਲੱਗ ਸਿੰਘ ਰਹੇ ਬਨ ਮਾਹੇ, ਤਬ ਲੱਗ ਬਨ ਫੁੱਲੇ ਹੀ ਨਾ ਹੋਏ। ਦੇਖੋ ਬਨ ਦਾ ਭਾਵ ਜੰਗਲ, ਕਹਿੰਦਾ ਜਿੰਨਾ ਚਿਰ ਸ਼ੇਰ ਜੰਗਲ 'ਚ ਰਹੇਗਾ ਨਾ, ਜੰਗਲ ਦੇ ਵਿੱਚ ਵਾਧਾ ਨਹੀਂ ਹੋਣਾ, ਜੀਵ ਜੰਤੂਆਂ ਦਾ ਵਾਧਾ ਨਹੀਂ ਹੋਣਾ, ਇਸ਼ਾਰਾ ਕੀਤਾ ਜੇ। ਪਤਾ ਕੀ ਕਿਹਾ, ਤੁਹਾਡਾ ਮਨ ਜੰਗਲ ਹੈ, ਐਵੇਂ ਨਾ ਕਦੇ ਉਸ ਜੰਗਲ 'ਤੇ ਸ਼ੇਰ ਮਗਰ ਭੱਜਿਓ, ਸ਼ੇਰ ਮਨ ਦਾ ਹੰਕਾਰ ਆ ਅਤੇ ਮਨ ਦੀ ਬਿਰਤੀ ਜੰਗਲ ਆ। ਉਹ ਕਹਿੰਦੇ ਉਹ ਭਾਈ ਗੱਲ ਸੁਣੋ, ਜਿਹੜੀ ਮਨ ਬਿਰਤੀ ਹੈ ਨਾ, ਮਾੜੇ ਵਿਚਾਰ ਜਿਹੜੇ ਆ ਨਾ, ਇਹ ਜੰਗਲ ਦੀ ਨਿਆਈ ਆ। ਕਹਿੰਦੇ ਇਹਨਾਂ ਦੇ ਅੰਦਰ ਚੰਗੇ ਵਿਚਾਰ ਪੈਦਾ ਹੀ ਨਹੀਂ ਹੁੰਦੇ, ਅਗਲੇ ਬੱਚੇ ਪੈਦਾ ਹੀ ਨਹੀਂ ਹੁੰਦੇ, ਚੰਗੇ ਵਿਚਾਰ ਪੈਦਾ ਨਹੀਂ ਹੁੰਦੇ। ਕਹਿੰਦਾ ਕਿਉਂ, ਕਹਿੰਦਾ ਹੰਕਾਰ ਸ਼ੇਰ ਇੱਥੇ ਰਹਿੰਦੇ ਆ, ਉਹ ਜਿੰਨੇ ਕੁ ਚੰਗੇ ਵਿਚਾਰ ਰੂਪੀ ਬੱਚੇ ਪੈਦਾ ਹੁੰਦੇ ਆ, ਉਹ ਹੰਕਾਰ ਰੂਪੀ ਸ਼ੇਰ ਉਹਨਾਂ ਨੂੰ ਖਾ ਜਾਂਦਾ ਏ। ਲੱਗੀ ਜੇ ਸਮਝ, ਹੰਕਾਰ ਰੂਪੀ ਸ਼ੇਰ ਉਹਨਾਂ ਬੱਚਿਆਂ ਨੂੰ, ਉਹਨਾਂ ਚੰਗਿਆਂ ਵਿਚਾਰਾਂ ਨੂੰ ਖਾ ਜਾਂਦਾ ਏ, ਠੀਕ ਹੈ। ਹੁਣ ਗੁਰੂ ਜੀ ਕਹਿੰਦੇ ਤਬ ਲੱਗ ਬਨ ਫੁੱਲ ਹੀ ਨਾ ਹੈ, ਕਹਿੰਦਾ ਤਦ ਤੱਕ ਜੰਗਲ 'ਚ ਵਾਧਾ ਹੀ ਨਹੀਂ ਹੁੰਦਾ, ਕਹਿੰਦਾ ਤਦ ਤੱਕ ਸਾਡੇ ਚੰਗੇ ਵਿਚਾਰਾਂ 'ਚ ਵਾਧਾ ਹੀ ਨਹੀਂ ਹੁੰਦਾ। ਹੁਣ ਗੁਰੂ ਜੀ ਕਹਿੰਦੇ ਕਹਿੰਦੇ ਜਬ ਹੀ ਸਿਆਰ ਸਿੰਘ ਕੋ ਖਾਏ, ਹੁਣ ਲਓ ਸ਼ੇਰ ਤੇ ਬੜਾ ਬਈ ਖੁੰਖਾਰ ਜਾਨਵਰ ਆ, ਉੱਤੇ ਤਾਂ ਕੋਈ ਹੈਵੀ ਨਹੀਂ ਹੋ ਸਕਦਾ, ਉਹਨੂੰ ਤਾਂ ਕੋਈ ਖਾ ਨਹੀਂ ਸਕਦਾ, ਠੀਕ ਹੈ। ਪਰ ਇੱਥੇ ਗੁਰੂ ਜੀ ਨੇ ਹੁਣ ਹਾਮੀ ਭਰਤੀ ਹੈ, ਜਬ ਹੀ ਸਿਆਰ ਸਿੰਘ ਕੋ ਖਾਏ, ਸਿਆਰ ਗਿੱਦੜ ਨੂੰ ਕਹਿੰਦੇ, ਹੁਣ ਤੁਸੀਂ ਸਿਆਣੇ ਹੋ, ਕਦੀ ਗਿੱਦੜ ਸ਼ੇਰ ਨੂੰ ਖਾ ਸਕਦਾ? ਆਹੀ ਤਾਂ ਸਮਝਣ ਵਾਲੀਆਂ ਗੱਲਾਂ ਨੇ ਵੀ ਗੁਰਬਾਣੀ ਵਿੱਚ ਤਾਂ ਉਦਾਹਰਨਾਂ ਦਿੱਤੀਆਂ ਨੇ ਸਿਰਫ, ਪਰ ਗੱਲ ਕੁਝ ਹੋਰ ਕਹਿਣੀ ਚਾਹੁੰਦੇ ਆ, ਪਰ ਅਸੀਂ ਲੋਕਾਂ ਨੇ ਅੱਖਰੀ ਵਿਖਿਆਨ ਕਰਕੇ ਉੱਥੇ ਹੀ ਟਿਕੇ ਰਹਿ ਗਏ। ਇੱਥੇ ਕੀ ਕਹਿੰਦੇ, ਜਬ ਹੀ ਸਿਆਰ, ਸਿਆਰ ਗਿੱਦੜ ਨੂੰ ਕਹਿੰਦੇ ਆ, ਤੇ ਗਿੱਦੜ ਪਤਾ ਕਿਹਨੂੰ ਕਹਿੰਦੇ ਆ, ਗਿੱਦੜ ਨਿਮਰਤਾ ਨੂੰ ਕਹਿੰਦੇ ਆ, ਗਿੱਦੜ ਨਿਮਰਤਾ ਨੂੰ ਕਹਿੰਦੇ ਆ, ਤੇ ਸ਼ੇਰ ਹੰਕਾਰ ਨੂੰ ਕਹਿੰਦੇ ਆ। ਹੁਣ ਸਮਝ ਹੋ ਗਿਆ, ਗਿੱਦੜ ਸ਼ੇਰ ਨੂੰ ਨਹੀਂ ਖਾ ਸਕਦਾ, ਪਰ ਨਿਮਰਤਾ ਹੰਕਾਰ ਨੂੰ ਖਤਮ ਕਰ ਦਿੰਦੀ ਏ। ਕੀ ਕਹਿੰਦੇ? ਜਬ ਹੀ ਸਿਆਰ, ਕਹਿੰਦੇ ਜਦੋਂ ਹੀ ਕਿਤੇ ਸਾਡੇ ਅੰਦਰ ਨਿਮਰਤਾ ਪੈਦਾ ਹੋ ਜਾਏ। ਤੇ ਇਹੜਾ ਗਿੱਦੜ ਆ ਨਾ, ਇਹੜਾ ਸਿਆਰ ਆ, ਇਹੜੀ ਨਿਮਰਤਾ ਸਿੰਘ ਕੋ ਖਾਈ, ਕਿਤੇ ਹੰਕਾਰ ਨੂੰ ਖਾ ਜਾਵੇ। ਜਿੱਦਣ ਨਿਮਰਤਾ ਪੈਦਾ ਹੋ ਗਈ ਨਾ, ਹੰਕਾਰ ਭੱਜ ਜਾਂਦਾ, ਹੰਕਾਰ ਖਤਮ ਹੋ ਜਾਂਦਾ, ਹੰਕਾਰ ਅੰਦਰ ਹੀ ਸਮਾ ਜਾਂਦਾ। ਕਿਵੇਂ? ਜਿਵੇਂ ਰਾਤ ਦੇ ਅੰਦਰ ਦਿਨ ਸਮਾ ਜਾਂਦਾ, ਦਿਨ ਦੇ ਅੰਦਰ ਰਾਤ ਸਮਾ ਜਾਂਦੀ ਹੈ। ਕਹਿੰਦੇ ਏਦਾਂ ਹੀ ਸਾਡੀ ਨਿਮਰਤਾ ਦੇ ਅੰਦਰ ਹੰਕਾਰ ਸਮਾ ਜਾਂਦਾ, ਅਗਿਆਨਤਾ ਦੇ ਅੰਦਰ ਪ੍ਰਕਾਸ਼ ਸਮਾਇਆ ਤੇ ਪ੍ਰਕਾਸ਼ ਦੇ ਅੰਦਰ ਅਗਿਆਨਤਾ ਸਮਾਈ ਹੈ। ਅੰਦਰ ਹੀ ਸਭ ਕੁਛ ਆ, ਬਾਹਰੋਂ ਕੁਛ ਨਹੀਂ ਆਉਣਾ, ਅੰਦਰ ਹੀ ਸਭ ਕੁਛ ਆ। ਇੱਕ ਚੀਜ਼ ਮਨ ਚੋਂ ਕੱਢ ਦਿਓ ਭੁਲੇਖਾ, ਫਿਰ ਤੁਹਾਡੇ ਅੰਦਰ ਪ੍ਰਕਾਸ਼ ਨਹੀਂ ਹੈ। ਇਹ ਆਪਣੇ ਮਨ ਚੋਂ ਭੁਲੇਖਾ ਕੱਢ ਦਿਓ, ਤੁਹਾਡੇ ਅੰਦਰ ਪ੍ਰਕਾਸ਼ ਨਹੀਂ ਹੈ, ਤੁਸੀਂ ਸਾਰੇ ਪ੍ਰਕਾਸ਼ ਲੈ ਕੇ ਬੈਠੇ ਹੋ। ਤੁਹਾਡੇ ਸਾਰਿਆਂ ਅੰਦਰ ਪ੍ਰਕਾਸ਼ ਆ, ਸਿਰਫ ਫਰਕ ਇੰਨਾ ਆ ਕਿ ਤੁਹਾਡੇ ਅੰਦਰ ਜਿਹੜੀ ਅਗਿਆਨਤਾ ਨਾ, ਹਨੇਰਾ ਜਿਹੜਾ, ਉਹਨੂੰ ਹੁਕਮ ਦਾ ਜ਼ੋਰ ਜ਼ਿਆਦਾ ਆ, ਇਸ ਕਰਕੇ ਉਹ ਪ੍ਰਕਾਸ਼ ਨੂੰ ਬਾਹਰ ਨਹੀਂ ਨਿਕਲ ਦਿੰਦੀ। ਤੇ ਜਿੱਦਣ ਕਿਤੇ ਦਾਲ ਲੱਗ ਗਿਆ, ਗੁਰਬਾਣੀ ਦੀ ਆ ਗਈ ਸੋਝੀ, ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਤੁਸੀਂ ਤੁਰ ਪਏ, ਤੇ ਤੁਹਾਡੇ ਅੰਦਰ ਹੀ ਜਿੱਦਣ ਪ੍ਰਕਾਸ਼ ਆ ਨਾ, ਇਸ ਪ੍ਰਕਾਸ਼ ਨੇ ਹਨੇਰੇ ਨੂੰ ਆਪਣੇ ਚ ਸਮਾ ਲੈਣਾ, ਇਸ ਪ੍ਰਕਾਸ਼ ਨੇ ਅਗਿਆਨਤਾ ਨੂੰ ਅੰਦਰ ਸਮਾ ਲੈਣਾ, ਤੇ ਤੁਹਾਡੇ ਅੰਦਰ ਚਾਨਣ ਹੀ ਚਾਨਣ ਹੋ ਜਾਣਾ। ਤੁਸੀਂ ਹੈਰਾਨ ਹੋਣਾ ਵੀ ਕਮਾਲ ਆ, ਤਬਦੀਲੀ ਕਿੱਥੋਂ ਆਈ ਹੈ? ਤਬਦੀਲੀ ਕਿਸੇ ਦੇ ਪਿੰਡੋਂ ਨਹੀਂ ਆਈ, ਕਿਸੇ ਦੇ ਘਰੋਂ ਨਹੀਂ ਆਈ, ਤੁਹਾਡੇ ਅੰਦਰ ਹੀ ਪਈ ਸੀ ਚੀਜ਼। ਫਰਕ ਇੰਨਾ ਵੀ ਸੋਨਾ ਸੋਨਾ ਹੀ ਹੈ, ਹੀਰਾ ਹੀਰਾ ਹੀ ਹੈ। ਅਮੋਲਕ ਨੇ ਵਡਮੁੱਲੀ ਦਾਤ ਆ, ਮਹਿੰਗੀ ਦਾਤ ਆ। ਹੁਣ ਸੋਨਾ ਸੋਨਾ ਹੀ ਆ, ਹੀਰਾ ਹੀਰਾ ਹੀ ਹੈ, ਪਰ ਲਿਬੜਿਆ, ਉੱਤੇ ਚਿੱਕੜ ਜੜਿਆ। ਠੀਕ ਹੈ, ਕਰੀਏ ਕੀ? ਉਸ ਚਿੱਕੜ ਕਰਕੇ ਨਾ ਸੋਨਾ ਸੋਨਾ ਜਾਪਦਾ, ਨਾ ਹੀਰਾ ਹੀਰਾ ਜਾਪਦਾ ਹੈ। ਪਰ ਕੋਈ ਜੌਹਰੀ ਸੀ, ਜੌਹਰੀ ਨੇ ਕੀ ਕੀਤਾ? ਜੌਹਰੀ ਨੇ ਕਿਹਾ ਵੀ ਇਹ ਥੱਲੇ ਸੋਨਾ ਆ, ਹੀਰਾ ਆ, ਆਪਾਂ ਮੰਨੇ ਨਹੀਂ, ਹੈ ਨਾ, ਆਪਾਂ ਮੰਨੇ ਨਹੀਂ, ਆਪਾਂ ਉਹ ਰਹਿਣ ਦਿਓ ਭਰਾਵਾ, ਹੈਂ, ਆ ਚਿੱਕੜ ਹੈਗਾ ਵਾ, ਇਹ 'ਚ ਲੋਹਾ ਹੋਣਾ ਕਿਤੇ, ਐਵੇਂ ਵਕਤ ਨੂੰ ਪੜਿਆ। ਹੁਣ ਉਹ ਪਛਾਣ ਕਰਾਉਣੀ ਚਾਹੁੰਦਾ ਸੀ ਵੀ ਨਹੀਂ ਇਹ ਸੋਨਾ ਆ, ਇਹ ਹੀਰਾ ਆ। ਉਹਨੇ ਕੀ ਕੀਤਾ? ਉਹ ਫੜਿਆ ਚਿੱਕੜ ਨਾਲ ਲਿਬੜਿਆ ਸੋਨੇ ਦਾ ਕੜਾ, ਚੁੱਕ ਕੇ ਮਾਰਿਆ ਦੋ ਤਿੰਨ ਵਾਰੀ ਥੱਲੇ, ਜਾਂ ਉਹਨੂੰ ਥੋੜਾ ਮਾਰਿਆ, ਚੋਟਾਂ ਮਾਰੀਆਂ, ਤੇ ਕੀ ਹੋਇਆ, ਉਹਨੂੰ ਦੋ ਚਾਰ ਥੱਲੇ ਚੁੱਕ ਕੇ ਮਾਰਨ ਨਾਲ ਝੜਨ ਲੱਗ ਪਿਆ, ਮਿੱਟੀ ਝੜਨ ਲੱਗ ਪਈ, ਥੱਲੇ ਸੋਨਾ ਦੇਖਣ ਲੱਗ ਪਿਆ। ਠੀਕ ਹੈ, ਹੁਣ ਜਦੋਂ ਝੜਿਆ, ਉੱਤੋਂ ਮਿੱਟੀ ਝੜ ਗਈ, ਸੋਨਾ ਦੇਖਣ ਲੱਗ ਪਿਆ, ਕਹਿੰਦਾ ਵੇਖ ਲਾ, ਇਹਦਾ ਮਤਲਬ ਉਹਨੂੰ ਝਾੜਨ ਵਾਸਤੇ ਚੁੱਕ ਚੁੱਕ ਮਾਰਨਾ ਪਿਆ। ਭਾਈ, ਜੇ ਸੋਨਾ ਲੱਭਣ ਲਈ ਮਿੱਟੀ ਝਾੜਨੀ ਤੇ ਚੁੱਕ ਚੁੱਕ ਭੁੰਡੇ ਮਾਰਨਾ ਪਿਆ, ਇਹ ਤੁਹਾਡੇ ਮਨ ਦੀ ਮੈਲ ਲਾਉਣੀ ਹੈ ਤੇ ਥੱਲਿਓਂ ਪ੍ਰਕਾਸ਼ ਲੱਭਣਾ। ਜੇ ਉਹ ਸਿਆਣਾ ਥੋੜਾ ਮਾਰਦਾ, ਚੁੱਕ ਚੁੱਕ ਮਾਰਦਾ, ਤੇ ਜੇ ਪਰਮਾਤਮਾ ਤੁਹਾਨੂੰ ਦੁੱਖ ਦਿੰਦਾ ਏ, ਇਹਦਾ ਮਤਲਬ ਤੁਹਾਡੀ ਗੰਦਗੀ ਢਾਉਂਦਾ ਏ, ਤੁਹਾਡੀ ਗੰਦਗੀ ਲਾਉਣ ਡਿਆ, ਚੁੱਕ ਚੁੱਕ ਮਾਰਨ ਡਿਆ ਹੈ। ਜਿੰਨੇ ਦੁੱਖ ਵੱਧ, ਓਨਾ ਹੀ ਰੱਬ ਦਿਆਲੂ, ਜਿੰਨੇ ਦੁੱਖ ਵੱਧ ਓਨਾ ਹੀ ਰੱਬ ਦਿਆਲੂ। ਜਿੰਨੀ ਵਾਰੀ ਸੋਟਾ ਮਾਰੂਗਾ ਨਾ, ਉਹ ਚੋਟ ਮਾਰੂਗਾ, ਇਹਦਾ ਮਤਲਬ ਸੁਨਹਿਰਾ ਦਿਆਲੂ ਅੱਜ ਵਿਖਾਊਗਾ, ਵਿਖਾਊਗਾ ਕੀ, ਇਹਨੇ ਅੱਜ ਪਿੱਛੋਂ ਸੋਨਾ ਕੱਢ ਕੇ ਵਿਖਾਉਣਾ, ਤਾਂ ਇਹ ਸੱਟਾਂ ਮਾਰੀ ਜਾਂਦਾ, ਤਾਂ ਦੁੱਖ ਦੇਈ ਜਾਂਦਾ। ਪਰਮਾਤਮਾ ਇਹਨੇ ਅੰਦਰੋਂ ਅੱਜ ਪ੍ਰਕਾਸ਼ ਵਿਖਾਉਣਾ ਹੀ ਵਿਖਾਉਣਾ, ਇਸ ਜਾਮੇ 'ਚ ਮੈਨੂੰ ਇਹ ਦਾਤ ਵਿਖਾਉਣੀ ਵਿਖਾਉਣੀ ਹੈ ਵੀ ਤੇਰੇ ਅੰਦਰ ਸੋਨਾ ਆ। ਸੋ ਧਿਆਨ ਦਿਓ ਕੀ ਕਹਿੰਦੇ, ਕਹਿੰਦੇ ਜਪ ਹੀ ਸਿਆਰ ਸਿੰਘ ਕੋ ਖਾਏ। ਅੰਨਾ ਜਦੋਂ ਹੀ ਇਹ ਗਿੱਦੜ ਜਿਹੜਾ ਨਾ ਤਕੜਾ ਹੋ ਜਾਏ, ਹੁਣ ਸਾਹ ਲਓ, ਗਿੱਦੜ ਨੂੰ ਕਹੀਏ ਵੀ ਸ਼ੇਰ ਨੂੰ ਪੈ ਜਾ, ਤੇ ਕਿੰਨੀ ਕੁ ਖੁਰਾਕ ਖਵਾਉਣੀ ਪਊ ਤੇ ਕਿੰਨਾ ਟ੍ਰੇਨ ਕਰਨਾ ਪਊ। ਹੁਣ ਤੇ ਫਿਰ ਸੋਝੀ ਦੇਣੀ ਪੈਣੀ ਨਾ, ਵੀ ਗਿੱਦੜਾ ਤਗੜਾ ਹੋ ਜਾ, ਸ਼ੇਰ ਨੂੰ ਪੈਣਾ ਤੂੰ, ਤੇ ਸ਼ੇਰ ਨੇ ਤੈਨੂੰ ਖਾਣਾ ਜ਼ਰੂਰ ਆ, ਪਰ ਤਗੜਾ ਹੋ ਜਾ, ਇੰਨਾ ਕੁ ਮੋਟਾ ਕਰ ਦਈਏ ਵੀ ਜਦੋਂ ਸ਼ੇਰ ਪਵੇ ਨਾ, ਸ਼ੇਰ ਕੁਝ ਵਿਗਾੜ ਨਾ ਸਕੇ, ਗਿੱਦੜ ਦਾ ਗਿੱਦੜ ਢਾਲੇ। ਇਹਦਾ ਮਤਲਬ ਕਿੰਨੀ ਨਿਮਰਤਾ ਨੂੰ ਆਪਣੇ ਅੰਦਰ ਸੋਝੀ ਦੇਣੀ ਪੈਣੀ ਆ ਗੁਰੂ ਗ੍ਰੰਥ ਸਾਹਿਬ ਦੀ। ਨਿਮਰਤਾ ਤਗੜੀ ਹੋ ਜਾਵੇ ਤੇ ਜਦੋਂ ਹੰਕਾਰ ਆਵੇ ਨਾ, ਨਿਮਰਤਾ ਪੈ ਜੇ ਟੁੱਟ ਕੇ ਅੱਗੋਂ, ਪੈ ਜੇ ਢਾ ਲਵੇ। ਇਹਨੂੰ ਕਹਿੰਦੇ ਨੇ ਜਬ ਹੀ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਦਲਾਏ। ਦੇਖੋ 1161 ਅੰਗ ਦੇ ਉੱਤੇ ਪੜ੍ਹਨਾ ਕੀ ਕਹਿਣ ਲੱਗੇ, ਕਹਿੰਦੇ ਫੂਲ ਰਹੀ ਸਗਲੀ ਬਦਲਾਏ। ਹੁਣ ਫੂਲ ਰਹੀ, ਕਹਿੰਦਾ ਪਾਓ ਉੱਥੇ ਜੀਵ ਜੰਤੂ ਪੈਦਾ ਹੋ ਗਏ, ਜਦੋਂ ਸ਼ੇਰ ਮਰ ਗਿਆ ਨਾ, ਗਿੱਦੜ ਖਾ ਗਿਆ ਸ਼ੇਰ ਨੂੰ, ਜਦੋਂ ਖਾ ਗਿਆ, ਹੁਣ ਉੱਥੇ ਜਦੋਂ ਸ਼ੇਰ ਰਿਹਾ ਹੀ ਨਹੀਂ, ਜਿਹੜੇ ਉੱਥੋਂ ਭੱਜ ਗਏ ਸਨ ਜੀਵ ਜੰਤੂ, ਵਾਪਸ ਆਉਣ ਲੱਗ ਪਏ, ਉਹਨਾਂ ਦੇ ਗਾਂ ਬੱਚੇ ਪੈਦਾ ਹੋਣ ਲੱਗ ਪਏ, ਕਿਉਂਕਿ ਬੱਚੇ ਬਚਣ ਲੱਗ ਪਏ, ਹੁਣ ਚਹਿਲ ਪਹਿਲ ਹੋ ਗਈ ਉੱਥੇ ਜੰਗਲ 'ਚ, ਬੜੀਆਂ ਰੌਣਕਾਂ ਲੱਗ ਗਈਆਂ। ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਬੜੀਆਂ ਰੌਣਕਾਂ, ਕਹਿੰਦਾ ਸ਼ੇਰ ਮਰ ਗਿਆ, ਸ਼ੇਰ ਮਰ ਗਿਆ, ਹੁਣ ਧਿਆਨ ਦਿਓ, ਜਿੱਦਾਂ ਤੁਹਾਡਾ ਸ਼ੇਰ ਮਰ ਗਿਆ ਨਾ, ਤੁਹਾਡੇ ਅੰਦਰ ਵੀ ਚੰਗੇ ਵਿਚਾਰ ਪੈਦਾ ਹੋਣ ਲੱਗ ਪੈਣੇ, ਤੁਹਾਡੇ ਅੰਦਰ ਗੁਰਬਾਣੀ ਦਾ ਵਿਖਿਆਨ ਆਪੇ ਤੁਰ ਆਉਣਾ, ਅਤੇ ਤੁਹਾਨੂੰ ਕਿਸੇ ਨੇ ਕਹਿਣਾ ਵੀ ਭਾਈ ਸਾਹਿਬ ਕੀ ਗੱਲ ਹੋ ਗਈ, ਬੜੀਆਂ ਗੁਰੂ ਘਰ ਦੀਆਂ ਗੱਲਾਂ ਸੁਣਾਉਣ ਲੱਗ ਪਏ ਹੋ, ਬੜੀ ਵਿਚਾਰ ਚੰਗੀ ਚੱਲਣ ਪਈ ਹੈ, ਅਤੇ ਤੁਹਾਡੇ ਅੰਦਰੋਂ ਵੀ ਆਵਾਜ਼ ਆਉਣੀ ਹੈ ਭਾਈ ਗੱਲ ਕੁਛ ਨਹੀਂ, ਸ਼ੇਰ ਮਰ ਗਿਆ, ਹੰਕਾਰ ਮਰ ਗਿਆ। ਸਿਰਫ ਸਾਧੋ 'ਤੇ ਰੁਕੇ ਆਪਾਂ, ਸਾਧੋ ਮਨ ਕਾ ਮਾਣ ਤਿਆਗੋ। ਹੁਣ ਸਮਝ ਲੱਗ ਗਈ ਵੀ ਆਹ ਆਪਣੇ ਮਨ ਦਾ ਮਾਣ ਤਿਆਗ ਲਓ, ਅਤੇ ਸਾਧਨਾ ਇੱਥੋਂ ਸ਼ੁਰੂ ਹੋਣੀ ਹੈ, ਅਤੇ ਜੇ ਮਨ 'ਚ ਹੰਕਾਰ ਆ ਨਾ ਤਾਂ ਸਾਧਨਾ ਸ਼ੁਰੂ ਨਹੀਂ ਹੋਣੀ। ਹੁਣ ਗੁਰੂ ਜੀ ਨੇ ਫਿਰ ਸ਼ੁਰੂ ਕਰਤਾ, ਜੇ ਤੂੰ ਸਾਧਨ ਲੱਗ ਪਿਆ ਅਤੇ ਆਹ ਫਿਰ ਅਗਲੀਆਂ ਗੱਲਾਂ ਵੀ ਲਈ ਜਾਣ। ਪੁੱਛਿਆ ਕਿਹੜੀਆਂ, ਅਤੇ ਕਹਿਣ ਲੱਗੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਸ ਭਾਗੋ। ਕਾਮ ਕ੍ਰੋਧ, ਹੁਣ ਕਾਮ ਦਾ ਮਤਲਬ ਕੀ ਹੈ? ਅਸੀਂ ਕਾਮ ਦਾ ਮਤਲਬ ਕੁਝ ਹੋਰ ਹੀ ਕੱਢ ਲੈਂਦੇ। ਅਸਲ 'ਚ ਕਾਮ ਦਾ ਮਤਲਬ ਕਾਮਣਾ ਆ। ਕਾਮ ਦਾ ਮਤਲਬ ਕੀ ਹੈ? ਕਾਮਣਾ। ਕਿਵੇਂ ਗੁਰੂ ਪਿਆਰੂ, ਜੇ ਆਪਾਂ ਕਾਮ ਨੂੰ ਕਿਸੇ ਹੋਰ ਪਾਸੇ ਲਵਾਂਗੇ ਤਾਂ ਕੋਈ ਬੱਚਾ ਆ ਤਾਂ ਆਪਾਂ ਕੀ ਕਹਾਂਗੇ? ਬੱਚੇ ਅੰਦਰ ਕਾਮ ਵਾਸਨਾ ਨਹੀਂ ਹੈ, ਜੇ ਛੋਟੀ ਉਮਰ ਹੈ ਉਹਦੇ ਕਾਮ ਵਾਸਨਾ ਨਹੀਂ ਹੈ, ਪਰ ਕਾਮਣਾ ਤਾਂ ਹੈਗੀ ਨਾ ਅੰਦਰ, ਕਾਮਣਾ ਤਾਂ ਹੈਗੀ ਹੈ ਨਾ। ਫਿਰ ਆਪਾਂ ਕਿੱਧਰ ਲਈਏ ਇਹਨੂੰ, ਕਾਮ ਨੂੰ ਕਿੱਥੇ ਲੈ ਕੇ ਚੱਲ ਜਾਈਏ, ਹੈ ਨਾ। ਸੋ ਇਹ ਗੁਰਬਾਣੀ ਜਿਹੜੀ ਹੈ, ਜਿੱਦਣ ਤੁਹਾਨੂੰ ਮਨੁੱਖ ਦਾ ਜੀਵਨ ਮਿਲਿਆ, ਮਾਂ ਦੇ ਪੇਟ ਅੰਦਰ ਪਹਿਲਾਂ ਸਾਹ ਲਿਆ ਤੁਸੀਂ, ਤੁਹਾਡੇ 'ਤੇ ਗੁਰਬਾਣੀ ਲਾਗੂ ਹੋ ਗਈ, ਤੁਸੀਂ ਪਰਮਾਤਮਾ 'ਚ ਮਿਲਣ ਲਈ ਆਇਓ। ਭਈ ਪ੍ਰਾਪਤ ਮਾਨੁੱਖ ਦਿਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਹੁਣ ਲਾਓ ਸਾਹਿਬ, ਮਨੁੱਖ ਦਾ ਸਰੀਰ ਤੁਹਾਨੂੰ ਜਦੋਂ 10 ਸਾਲ ਦੇ ਉਦੋਂ ਮਿਲਦਾ, ਜਦੋਂ ਮਾਂ ਦੇ ਪੇਟ 'ਚ ਸਰੀਰ ਬਣਿਆ ਖੋਖਲਾ ਸੀ, ਪਹਿਲਾਂ ਸਾਹ ਲਿਆ ਤੁਸੀਂ, ਕਬਜ਼ਾ ਕਰ ਲਿਆ ਜਾ ਕੇ ਵੀ ਸਰੀਰ ਮੇਰਾ, ਹੈ ਨਾ। ਇਹਦਾ ਮਤਲਬ ਤੁਹਾਡੇ 'ਤੇ ਗੁਰਬਾਣੀ ਉਦੋਂ ਹੀ ਲਾਗੂ ਹੋ ਗਈ, ਉਪਦੇਸ਼ ਲਾਗੂ ਹੋ ਗਿਆ ਉਦੋਂ ਦਾ ਹੀ, ਅਤੇ ਫਿਰ ਹੁਣ ਆਪਾਂ ਕਾਮ ਨੂੰ ਅੱਖਰੂ ਕਿੱਧਰ ਲੈ ਲਈਏ? ਸੋ ਵਿਚਾਰ ਕਰਨ ਵਾਲੀਆਂ ਗੱਲਾਂ, ਬੱਚਾ ਜੰਮਦਾ ਕਾਮਣਾ ਅੰਦਰ ਹੁੰਦੀ ਹੈ, ਅੱਖਾਂ ਖੋਲਦਾ ਅਤੇ ਬਾਣੀ 'ਚ ਲਿਖਿਆ ਪੜ੍ਹ ਲਓ, ਗੁਰੂ ਜੀ ਦੀ ਬਾਣੀ 'ਚ ਲਿਖਦੇ ਆ, ਜੋਨ ਛੱਡ ਜੋ ਜੱਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਦੱਸੋ ਹੈ ਨਾ ਕਾਮਣਾ? ਫਿਰ ਕਹਿੰਦਾ ਜੋਨ ਛੱਡ ਜਾਓ ਜੱਗ ਮੈਂ ਆਇਓ, ਕਹਿੰਦੇ ਉਹ ਮਨਾ, ਜਦੋਂ ਤੂੰ ਮਾਂ ਦਾ ਗਰਭ ਛੱਡ ਕੇ ਨਾ ਤੇ ਸੰਸਾਰ 'ਚ ਆਇਆ ਨਾ ਤੂੰ, ਲਾਗਤ ਪਵਨ, ਕਹਿੰਦਾ ਤੈਨੂੰ ਸੰਸਾਰ ਦੀ ਹਵਾ ਲੱਗ ਗਈ, ਅੱਖਾਂ ਖੋਲਦੇ ਹੀ ਸੰਸਾਰ ਦਿਸਿਆ, ਮਾਂ ਦਿਸਿਆ, ਬਾਪ ਦਿਸਿਆ, ਦੁਨੀਆਂ ਤੁਰਦੀ ਫਿਰਦੀ ਤੁਸੀਂ, ਅਤੇ ਖਸਮ ਵਿਸਰਾਇਓ, ਕਹਿੰਦਾ ਪਰਮਾਤਮਾ ਨੂੰ ਭੁੱਲ ਗਿਆ। ਦੱਸੋ ਕਾਮਣਾ ਹੈ ਕਿ ਨਹੀਂ ਹੈ? ਫਿਰ ਕਾਮ ਦਾ ਮਤਲਬ ਕਾਮ ਨਹੀਂ ਹੈ, ਕਾਮ ਦਾ ਮਤਲਬ ਕਾਮਣਾ ਆ, ਠੀਕ ਹੈ ਵੀ। ਸਾਡੇ ਮਨ 'ਚ ਕਾਮਣਾ ਪੈਦਾ ਹੁੰਦੀ ਹੈ, ਕਿਹੜੀ ਕਾਮਣਾ? ਮੇਰਾ ਫਲਾਣਾ ਕੰਮ ਬਣ ਜਾਵੇ, ਮੈਨੂੰ ਫਲਾਣੀ ਚੀਜ਼ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ, ਇਹ ਕਾਮਣਾ ਅੰਦਰ। ਹੁਣ ਧਿਆਨ ਦਿਓ, ਕ੍ਰੋਧ ਕਿੱਥੋਂ ਪੈਦਾ ਹੁੰਦਾ? ਕ੍ਰੋਧ ਕਿੱਥੋਂ ਪੈਦਾ ਹੁੰਦਾ? ਜੋ ਸਾਡੇ ਮਨ 'ਚ ਕਾਮਣਾ ਆਉਂਦੀ ਨਾ, ਮੈਨੂੰ ਆਹ ਚੀਜ਼ ਮਿਲੇ, ਉਹ ਚੀਜ਼ ਨਹੀਂ ਮਿਲਦੀ ਤੇ ਕ੍ਰੋਧ ਪੈਦਾ ਹੋ ਜਾਂਦਾ। ਕ੍ਰੋਧ ਐਸਾ ਪੈਦਾ ਹੁੰਦਾ, ਗੁਰੂ ਦਾ ਦਰ ਛੱਡ ਦਿੰਦੇ ਆਪਾਂ, ਠੀਕ ਹੈ, ਨਿੰਦਿਆ ਸ਼ੁਰੂ ਕਰ ਦਿੰਦੇ, ਛੱਡ ਪਰਾਂ, ਕਹਿੰਦਾ ਮੈਂ ਵੀ ਜਾਂਦਾ ਰਿਹਾ ਬਥੇਰਾ, ਮੈਨੂੰ ਕੁਛ ਲੱਭਾ ਨਹੀਂ। ਗੁਰੂ ਪਿਆਰਿਓ, ਜਿੱਦਣ ਤੁਹਾਡੀ ਬਿਰਤੀ ਗੁਰੂ ਨਾਲ ਜੁੜਨ ਵਾਲੀ ਬਣੀ ਨਾ, ਉਦੋਂ ਤੁਹਾਨੂੰ ਸਭ ਕੁਝ ਲੱਭਣਾ। ਜਿੰਨਾ ਚਿਰ ਤੁਹਾਡੀ ਬਿਰਤੀ ਕਿਸੇ ਸਰੀਰ ਨਾਲ ਜੁੜਦੀ ਮਿਲੀ, ਤੁਹਾਡੇ ਮਨ 'ਚ ਕਾਮਣਾ ਆ, ਜਾਂ ਤੁਸੀਂ ਸਾਰੀ ਉਮਰ ਗੁਰੂ ਘਰ ਮੱਥੇ ਟੇਕਦੇ ਰਹੋ, ਪਾਠ ਕਰਦੇ, ਮਿਲਣਾ ਕੁਛ ਨਹੀਂ। ਕੀ ਦੇਖਦੇ? ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਹਿੰਦੇ ਮਨਾ, ਜਿਹੜੀ ਤੇਰੇ ਅੰਦਰ ਕਾਮਣਾ ਨਾ, ਇਹ ਕਾਮਣਾ ਜਦੋਂ ਪੂਰੀ ਨਹੀਂ ਹੁੰਦੀ, ਤੇਰੇ 'ਚ ਕ੍ਰੋਧ ਪੈਦਾ ਹੁੰਦਾ। ਕਹਿੰਦਾ ਹਾਂਜੀ। ਕਹਿੰਦਾ ਪਤਾ ਕੀ ਹੈ? ਸੰਗਤ ਦੁਰਜਨ ਕੀ। ਕਹਿੰਦਾ ਮਨ 'ਚ ਕਾਮਣਾ ਤੇ ਕ੍ਰੋਧ, ਕਹਿੰਦਾ ਜਿੱਦਾਂ ਮਾੜੇ ਬੰਦੇ ਦੀ ਸੰਗਤ ਹੈ ਨਾ, ਅੰਦਰ ਦੀ ਕਾਮਣਾ ਵੀ ਮਾੜੀ ਸੰਗਤ ਆ। ਲਓ ਸਾਹਿਬ, ਕਿ ਆਪਾਂ ਗੌਰ ਕੀਤੀ? ਬੋਲੋ, ਸਾਨੂੰ ਲੋੜ ਪਈ? ਸਾਨੂੰ ਲੋੜ ਹੀ ਨਹੀਂ, ਆਪਾਂ ਉੱਥੇ ਬੈਠੇ ਫੜ ਫੜ ਗੱਡੀ ਲਦੀ ਹੈ, ਪੰਡਾ ਬਣੀ ਜਾਂਦੇ। ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਹਿੰਦੇ ਕਾਮਣਾ ਤੇ ਕ੍ਰੋਧ ਮਾੜੇ ਬੰਦੇ ਦੀ ਸੰਗਤ ਵਾਂਗ ਰਹੇ ਹਾਂ, ਕੀ ਕਰ? ਤਾਂ ਤੇ ਐਨਸ ਭਾਗੋ, ਤਾਂ ਤੇ, ਕਹਿੰਦਾ ਉਸ ਤੋਂ ਐਨਸ ਹਰ ਰੋਜ਼। ਕਿਹੜਾ ਹਰ ਰੋਜ਼? ਧਿਆਨ ਦੇਣਾ, ਹੁੰਦਾ ਕੀ ਹੈ ਨਾ, ਇੱਕ ਗੱਲ ਪੱਲੇ ਬੰਨਿਓ, ਸਮੇਂ ਵਿੱਚ ਬੱਧੇ ਹੋਏ ਆ, ਜਿਹਦੇ ਕਰਕੇ ਅੱਖਰ ਨੂੰ ਖੋਲ੍ਹਣ ਲੱਗੇ ਕਈ ਪੰਕਤੀਆਂ ਚੇਤੇ ਆਉਂਦੀਆਂ ਅਤੇ ਛੱਡਣੀਆਂ ਪੈਂਦੀਆਂ। ਹੁਣ ਐਨਸ ਨੂੰ ਖੋਲ੍ਹਣ ਲਈ ਪਤਾ ਨਹੀਂ ਕਿੰਨਾ ਕੁਛ ਸਾਹਮਣੇ ਆਉਣ ਡਿਆ। ਐਨਸ ਨੂੰ ਐਨ ਦਿਨ ਕਿਹੜੀ ਪੰਕਤੀ ਆਪ ਜੀ ਨੂੰ ਸੁਣਾਵਾਂ? ਨਾਨਕ ਸੋਈ ਦਿਨ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ, ਜਿੱਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਹੁਣ ਕਰੋਗੇ ਕੀ? ਆਪਾਂ ਕਹਿੰਦੇ ਦਿਨ ਰਾਤ, ਐਨਸ ਦਿਨ ਰਾਤ ਨੂੰ ਕਹਿੰਦੇ ਵੀ ਦਿਨ ਰਾਤ। ਉਹ ਗੁਰੂ ਪਿਆਰਿਓ, ਦਿਨ ਤਾਂ ਬੜਾ ਵੱਡਾ ਹੈ, 12 ਘੰਟਿਆਂ ਦਾ ਦਿਨ ਆ, 12 ਘੰਟੇ ਦੀ ਰਾਤ ਆ, ਪਰ ਸੋਚਣ ਵਾਲੀ ਗੱਲ ਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹਮ ਆਦਮੀ ਹਾਂ ਇਕਦਮ ਹੀ, ਅਸੀਂ ਬੰਦੇ ਇਕਦਮ ਦੇ ਹਾਂ, ਅਤੇ ਰਾਤ 12 ਘੰਟਿਆਂ ਦੀ ਹੈ, ਦਿਨ 12 ਘੰਟਿਆਂ ਦਾ। ਦੱਸੋ ਕਿੱਧਰ ਜਾਈਏ ਹੁਣ, ਕਿਹਦੇ ਮਗਰ ਲੱਗੀਏ, ਕਿਹਨੂੰ ਕਹੀਏ ਆਪਾਂ ਦਿਨ ਰਾਤ? ਹੁਣ ਸੋ ਵਿਚਾਰ ਕਰਨ ਵਾਲੀ ਗੱਲ ਸੀ ਤਾਂ ਤੇ ਐਨ ਸੁਭਾਗੋ ਗੁਰੂ ਜੀ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਜਿੱਤ ਕਹਿੰਦਾ ਉਹ ਦਿਨ ਬੜਾ ਸੋਹਣਾ ਹੀ ਜਿਸ ਦਿਨ ਦੇ ਵਿੱਚ ਨੂੰ ਪ੍ਰਭੂ ਚਿੱਤ ਆ ਜਾਏ ਹੁਣ 24-12 ਘੰਟਿਆਂ ਦੇ ਅੰਦਰ ਕੀ ਰੱਬ ਇੱਕ ਨਹੀਂ ਚਿੱਤੇ ਆਉਂਦਾ ਸਾਥ ਇੱਕ ਕੋਲ ਅਗਲੇ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਇਹਦਾ ਮੁੱਲ ਤੁਹਾਡੇ ਸਵਾਸ ਨੂੰ ਦਿਨ ਰਾਤ ਗਿਆ ਹੈ ਨਾਨਕ ਸੋਈ ਦਿਨ ਸੁਹਾਵੜਾ ਕਹਿਣ ਲੱਗੇ ਉਹ ਸਵਾਸ ਰੂਪੀ ਦਿਨ ਸੋਹਣਾ ਹੁੰਦਾ ਜਿਸ ਸਵਾਸ ਦੇ ਅੰਦਰ ਪਰਮਾਤਮਾ ਚਿੱਤੇ ਆ ਜਾਏ ਤਾਂ ਹੀ ਉਹਨਾਂ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ ਸੋ ਧਿਆਨ ਦੇਣ ਵਾਲੀ ਗੱਲ ਹੈ ਕਿ ਕਹਿਣ ਲੱਗੇ ਤਾਂ ਤੇ ਐਨ ਸੁਭਾਗੋ ਰਾਤ ਦਿਨ ਮਤਲਬ ਹਰ ਸਵਾਸ ਭਾਗੋ ਦਾ ਮਤਲਬ ਕੀ ਹੈ ਦੂਰ ਹੋ ਜਾਣ ਜਿਵੇਂ ਤੁਹਾਨੂੰ ਕਿਸੇ ਵੇਲੇ ਗੁੱਸਾ ਆਉਂਦਾ ਤੁਹਾਡੇ ਲਾਗੇ ਤੁਹਾਡਾ ਬੱਚਾ ਹੀ ਖੜਾ ਆਉਂਦਾ ਤੇ ਤੁਸੀਂ ਸੁਭਾਵਕ ਹੀ ਕਹਿੰਦੇ ਓਏ ਪਚਤ ਇਹਦਾ ਮਤਲਬ ਕੀ ਦੂਰ ਹੋ ਜਾ ਇੱਦਾਂ ਗੁਰੂ ਜੀ ਕਹਿੰਦੇ ਪਏ ਆ ਕਹਿੰਦੇ ਤਾਂ ਤੇ ਐਨ ਸੁਭਾਗੋ ਕਹਿੰਦਾ ਵੀ ਮਨਾ ਕਾਮ ਕ੍ਰੋਧ ਕਹਿੰਦੇ ਆਪਣੇ ਅੰਦਰ ਦੀਆਂ ਕਾਮਨਾ ਨਾ ਕਾਮਨਾ ਕਹਿੰਦਾ ਆਪਣੀ ਬਿਰਤੀ ਨੂੰ ਇੱਥੋਂ ਭਜਾ ਇੱਥੋਂ ਦੂਰ ਕਰ ਜੇ ਦੂਰ ਨਹੀਂ ਕਰਦਾ ਤੇ ਐਵੇਂ ਨਾ ਕਿਤੇ ਭੁਲੇਖੇ ਚ ਪੈ ਜੀ ਮੈਂ ਤਾਂ ਕਦੀ ਕਿਸੇ ਮਾੜੇ ਬੰਦੇ ਦੀ ਸੰਗਤ 'ਚ ਬੈਠਾ ਹੀ ਨਹੀਂ ਕਹਿੰਦਾ ਨਹੀਂ ਉੱਥੇ ਜਾਣ ਦੀ ਲੋੜ ਨਹੀਂ ਤੇਰੇ ਘਰ ਹੀ ਮਾੜੇ ਬੰਦੇ ਦੀ ਸੰਗਤ ਆ ਇਹਦਾ ਮਤਲਬ ਕਾਮ ਕ੍ਰੋਧ ਸੰਗਤ ਦੁਰਜਣਗੀ ਮਾੜੇ ਬੰਦੇ ਦੀ ਸੰਗਤ ਤੇਰੇ ਘਰ ਹੀ ਹੈ ਬਾਹਰ ਜਾਣ ਦੀ ਲੋੜ ਨਹੀਂ ਹੈ ਇਹ ਨਹੀਂ ਵੀ ਤੂੰ ਕਵੇਂ ਨਾ ਨਾ ਮੈਂ ਤਾਂ ਕਦੀ ਸ਼ਰਾਬੀਆਂ ਕਬਾਬੀਆਂ 'ਚ ਨਹੀਂ ਬੈਠਾ ਮੈਂ ਤਾਂ ਕਦੀ ਮਾੜੇ ਬੰਦੇ ਦੀ ਸੰਗਤ 'ਚ ਬੈਠਾ ਨਹੀਂ ਮਾੜੇ ਬੰਦੇ ਦੀ ਸੰਗਤ ਕਿਹੜੀ ਆ ਜਿਹੜਾ ਤੁਸੀਂ ਆਪਣੇ ਅੰਦਰ ਕਾਮਨਾ ਪੈਦਾ ਕਰਦੇ ਹੋ ਗੁਰੂ ਦੇ ਮਾਰਗ ਤੇ ਨਹੀਂ ਤੁਰਦੇ ਇਹ ਮਾੜੇ ਬੰਦੇ ਦੀ ਸੰਗਤ ਆ ਫਿਰ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ ਅੱਗੇ ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਕਹਿੰਦੇ ਵੀ ਮਨਾ ਇੱਦਾਂ ਕਰ ਤੂੰ ਦੁਖੀ ਕਿਉਂ ਰਹਿੰਦਾ ਪਰੇਸ਼ਾਨ ਕਿਉਂ ਰਹਿੰਦਾ ਤੈਨੂੰ ਕਿਉਂ ਨਹੀਂ ਗੁਰਬਾਣੀ ਦੀ ਸਮਝ ਲੱਗਦੀ ਤਾਂ ਕੋਈ ਮਨ ਕਹਿੰਦਾ ਜੀ ਮੈਨੂੰ ਨਹੀਂ ਪਤਾ ਪੜ੍ਹਦਾ ਮੈਂ ਰੋਜ਼ ਹਾਂ ਪਰ ਮੈਨੂੰ ਨਹੀਂ ਕੋਈ ਸਮਝ ਲੱਗਦੀ ਮੇਰੇ ਨਹੀਂ ਖਾਨੇ 'ਚ ਗੱਲ ਪੈਂਦੀ ਤੇ ਗੁਰੂ ਜੀ ਸਮਝਾਉਣ ਲੱਗੇ ਸੀ ਮਨ ਨੂੰ ਕਹਿੰਦੇ ਸੁੱਖ ਤੇ ਦੁੱਖ ਦੋਨੋਂ ਬਰਾਬਰ ਨਹੀਂ ਸਮਝਦਾ ਤੂੰ ਦੋਨੋਂ ਬਰਾਬਰ ਨਹੀਂ ਸਮਝਦਾ ਠੀਕ ਹੈ ਜਦੋਂ ਤੂੰ ਬਾਣੀ ਪੜ੍ਹ ਲਿਆ ਹੁੰਦਾ ਨਾ ਬਾਣੀ ਪੜ੍ਹਦਿਆਂ ਤੇਰੇ ਮਨ ਵਿੱਚ ਪਤਾ ਕੀ ਹੁੰਦਾ ਅਸੀਂ ਦੁਖੀ ਬੜੇ ਹਾਂ ਪਤਾ ਨਹੀਂ ਸੁੱਖ ਕਦੋਂ ਮਿਲਣੇ ਹੈ ਨਾ ਇਹਦਾ ਮਤਲਬ ਕੀ ਹੈ ਬਾਣੀ ਪੜ੍ਹਦਿਆਂ ਤੇਰੇ ਮਨ ਦੇ ਅੰਦਰ ਆ ਗਿਆ ਵੀ ਦੁਖੀ ਬਣਿਆ ਸੁੱਖ ਕਦੋਂ ਨਹੀਂ ਮਿਲਦਾ ਕਦੋਂ ਮਿਲਣੇ ਆ ਜਿੰਨਾ ਚਿਰ ਦੁੱਖ ਤੇ ਸੁੱਖ ਨੂੰ ਬਰਾਬਰ ਨਹੀਂ ਸਮਝੇਗਾ ਉਨਾ ਚਿਰ ਤੈਨੂੰ ਇਸ ਗੁਰਬਾਣੀ ਦੀ ਸੋਝੀ ਨਹੀਂ ਆਉਣੀ ਤੇਰੇ ਅੰਦਰ ਸਿਮਰਨ ਨਹੀਂ ਟਿਕਣਾ ਹੁਣ ਜਿਹੜਾ ਆਪਾਂ ਕਹਿ ਦਿੰਦੇ ਨਾ ਵੀ ਬਥੇਰਾ ਵਾਹਿਗੁਰੂ ਕਰਦੇ ਹਾਂ ਬਥੇਰਾ ਅਸੀਂ ਸੁੱਤ ਜੋੜਦੇ ਜੁੜਦੀ ਤਾਂ ਹੈ ਨਹੀਂ ਉਹ ਤਾਂ ਨਹੀਂ ਜੁੜਦੀ ਵੀ ਤੁਹਾਡੇ ਮਨ 'ਚ ਆ ਜਾਂਦਾ ਵੀ ਪਤਾ ਨਹੀਂ ਕਦੋਂ ਸੁੱਖ ਵੇਖਣੇ ਕਦੋਂ ਗਰੀਬੀ ਦੂਰ ਹੋਊਗੀ ਹੈ ਨਾ ਹੁਣ ਤੁਸੀਂ ਹਿਸਾਬ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਕਹਿੰਦੇ ਹੋ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਸਾਡੀ ਵੀ ਕਿਤੇ ਗਰੀਬੀ ਦੂਰ ਕਰ ਦਿਓ ਹੁਣ ਪੰਗਾ ਉਲਟਾ ਪੈ ਗਿਆ ਵੇਖੋ ਤੁਸੀਂ ਇਹਨਾਂ ਨੂੰ ਕਿਹਾ ਵੀ ਗਰੀਬੀ ਦੂਰ ਕਰ ਦਿਓ ਕਿਹਾ ਇਹ ਤੁਹਾਨੂੰ ਕੀ ਕਹਿੰਦੇ ਸੀ ਆਇਆ ਕਹਿੰਦਾ ਆਓ ਗਰੀਬੀ ਲੈ ਜਾ ਤੁਸੀਂ ਕਹਿੰਦੇ ਗਰੀਬੀ ਦੂਰ ਕਰ ਦਿਓ ਇਹ ਗਰੀਬੀ ਬੰਨਣ ਡਿਆ ਸੀ ਤੁਹਾਡਾ ਨਾਤਾ ਨਹੀਂ ਜੁੜਿਆ ਗੁਰੂ ਗ੍ਰੰਥ ਸਾਹਿਬ ਨੂੰ ਠੀਕ ਹੈ ਬਈ ਸੋਚਣ ਵਾਲੀ ਗੱਲ ਨਾ ਜਿਹੜੀ ਚੀਜ਼ ਜਿੱਥੋਂ ਮਿਲ ਰਹੀ ਹੋਵੇ ਉੱਥੇ ਜਾ ਕੇ ਕਹਿੰਦੇ ਵੀ ਇਹ ਚੀਜ਼ ਦੂਰ ਕਰ ਦਿਓ ਤਾਂ ਉਹ ਅਗਲਾ ਬੰਦਾ ਉਹੀ ਚੀਜ਼ ਵੇਚਣ ਡਿਆ ਹੋਵੇ ਹੁਣ ਤੁਸੀਂ ਹਿਸਾਬ ਲਓ ਹਾਂ ਤੁਸੀਂ ਕਿਸੇ ਸੇਬ ਦੀ ਰੇਹੜੀ 'ਤੇ ਚੱਲ ਜਾਓ ਤੁਸੀਂ ਖਰੀਦੋ ਭਾਵੇਂ ਨਾ ਖਰੀਦੋ ਪਰ ਤੁਹਾਨੂੰ ਹੱਕ ਨਹੀਂ ਹੈ ਕਹਿਣਾ ਵੀ ਤੇਰੇ ਸੇਬ ਮਾੜੇ ਆ ਕੀ ਕਹੀਦਾ ਨਹੀਂ ਖਰੀਦਣੇ ਨਾ ਖਰੀਦੋ ਪਰ ਤੁਸੀਂ ਕਿਉਂ ਕਹਿੰਦੇ ਮਾੜੇ ਅਗਲਾ ਗਰੀਬ ਆਦਮੀ ਵਿਚਾਰਾ ਵੇਚਣ ਡਿਆ ਹੈ ਨਾ ਇੱਥੇ ਕਹਿੰਦੇ ਆਪਾਂ ਸੁਭਾਵਕ ਮੂੰਹ 'ਚੋਂ ਨਿਕਲ ਜਾਂਦਾ ਬੱਚੇ ਨੇ ਕਹਿੰਦੇ ਕਹਿੰਦੇ ਮੰਮਾ ਆਹ ਨਹੀਂ ਸੇਬ ਲੈਣੇ ਇਹ ਸਸਤੇ ਹੈ ਇਹ ਵਧੀਆ ਨਹੀਂ ਹੈਗੇ ਉਹ ਤਾਂ ਇੱਦਾਂ ਨਹੀਂ ਕਹੀਦੇ ਤੂੰ ਵਧੀਆ ਲੈਣੇ ਆਪਾਂ ਦੂਜੀ ਦੁਕਾਨ ਤੋਂ ਲੈ ਲੈਣੇ ਆਪਾਂ ਉਹਦੇ ਮਾੜੇ ਨਹੀਂ ਕਹਿਣਾ ਇੱਦਾਂ ਗੁਰੂ ਸਾਹਿਬ ਨੂੰ ਕਹਿੰਦੇ ਕਹਿੰਦਾ ਮੇਰੀ ਦੁਕਾਨ ਤੋਂ ਗਰੀਬੀ ਵਿਕਣ ਡੀ ਹੈ ਤੂੰ ਗਰੀਬੀ ਨੂੰ ਮਾੜਾ ਕਹਿੰਦਾ ਪੁੱਛਿਆ ਕਿਹੜਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸੋ ਗਰੀਬੀ ਦੇਣ ਡਿਆ ਸੀ ਅਤੇ ਆਪਾਂ ਤਾਂ ਇੱਥੇ ਆ ਕੇ ਕਹਿੰਦੇ ਗਰੀਬੀ ਦੂਰ ਕਰ ਦਿਓ ਇਸੇ ਕਰਕੇ ਸਾਨੂੰ ਸਮਝ ਨਹੀਂ ਲੱਗਣ ਦੀ ਉਹ ਤਾਂ ਹੀ ਕਹਿੰਦੇ ਕਹਿੰਦੇ ਸੁੱਖ ਦੁੱਖ ਦੋਨੋਂ ਕਹਿੰਦਾ ਇਹ ਸੁੱਖ ਅਤੇ ਦੁੱਖ ਦੋ ਜਾਣੇ ਨੇ ਹੈਗੇ ਵੱਖਰੋ ਵੱਖਰੇ ਆ ਪਹਿਲੂ ਦੋ ਹੀ ਨੇ ਟਹਿਰ ਦੋ ਹੀ ਨੇ ਪਰ ਮੇਰੀ ਗੱਲ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸੁਣ ਲਾ ਵੀ ਇਹ ਸੁੱਖ ਅਤੇ ਦੁੱਖ ਦੋਨੋਂ ਸਮ ਕਰ ਜਾਣੇ ਕਹਿੰਦਾ ਦੋਨੋਂ ਨੂੰ ਬਰਾਬਰ ਸਮਝ ਜੇ ਤੂੰ ਚਾਹੁੰਦਾ ਹੈ ਵੀ ਗੁਰਬਾਣੀ ਦੀ ਸਮਝ ਲੱਗ ਜਾਏ ਜੇ ਤੂੰ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਚੱਲਣਾ ਤਾਂ ਇਹਨਾਂ ਨੂੰ ਬਰਾਬਰ ਸਮਝ ਜਦੋਂ ਆਉਣਾ ਹੋਣਾ ਨਾ ਜਿੱਦਣ ਬਰਾਬਰ ਸਮਝ ਲਏਗਾ ਨਾ ਜਿੱਦਣ ਤੇਰੇ ਮਨ 'ਚ ਆ ਵੀ ਦੁੱਖ ਅਤੇ ਸੁੱਖ ਇੱਕੋ ਚੀਜ਼ ਆ ਤੂੰ ਕਦੀ ਆ ਕੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣਾ ਗੁਰੂ ਜੀ ਮੈਨੂੰ ਸੁੱਖ ਚਾਹੀਦੇ ਆ ਕਿਹੜੀ ਗੱਲੋਂ ਦੁੱਖ ਤੂੰ ਮੰਗਣੇ ਨੇ ਕਦੀ ਨਹੀਂ, ਦੁੱਖ ਤਾਂ ਮੰਗਣੇ ਨੇ ਕਦੀ ਵੀ, ਪਰ ਜੇ ਤੂੰ ਬਰਾਬਰ ਸਮਝ ਲੈ ਫਿਰ ਸੁੱਖ ਮੰਗਣੋ ਵੀ ਹਟ ਜਾਏਗਾ। ਜਿੱਦਣ ਹਟ ਗਿਆ ਉਦੋਂ ਤੇਰੇ ਗੁਰੂ ਨਾਲ ਦੋਸਤੀ ਹੋ ਜਾਣੀ, ਹੈ ਨਾ। ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਔਰ ਮਾਨ ਅਪਮਾਨਾ। ਕਹਿੰਦਾ ਇੱਦਾਂ ਕਰ, ਹੁਣ ਤੇਰੀ ਕੋ ਕਰੇ ਨਰਾਦਰੀ, ਤੇਰੀ ਕੋ ਕਰੇ ਵਾਵਾ। ਮੈਂ ਬੱਲੇ ਬੱਲੇ ਬੜਾ ਵਧੀਆ ਬੰਦਾ ਹੈ। ਕਹਿੰਦਾ ਵੀ ਤੂੰ ਚੱਕਰ 'ਚ ਨਹੀਂ ਪੈਣਾ, ਤੂੰ ਨਰਾਦਰੀ ਨੂੰ ਅਤੇ ਤੂੰ ਆਪਣੀ ਇੱਜ਼ਤ ਨੂੰ ਇੱਕੋ ਜਿਹਾ ਜਾਣਨਾ, ਇਹ ਨਹੀਂ। ਧਿਆਨ ਦਿਓ, ਤੁਸੀਂ ਗੁਰੂ ਘਰ ਆਉਂਦੇ ਹੋ, ਤੁਸੀਂ ਗੁਰੂ ਘਰ ਆਉਣਾ, ਤੁਹਾਨੂੰ ਗੁਰੂ ਘਰ ਆਉਣ ਲੱਗਿਆ ਵੀ ਤਾਨੇ ਵੱਜਦੇ, ਠੀਕ ਹੈ। ਲੈ ਕੀ ਤੁਸੀਂ ਤੁਰ ਪੈਂਦੇ ਰੋਜ਼ ਦਿਹਾੜੀ ਮੂੰਹ ਚੁੱਕੇ ਯਾਰ, ਕੀ ਰੱਖਿਆ ਉੱਥੇ, ਹੈਂ ਕੀ ਰੱਖਿਆ ਗੁਰੂ ਘਰ? ਉਹ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਕੋਈ ਜਵਾਬ ਨਹੀਂ ਦੇਣਾ, ਹੱਥ ਜੋੜ ਕੇ ਕਹਿਣਾ ਵੀ ਭਾਈ ਸਾਹਿਬ ਇੱਦਾਂ ਆ, ਉੱਥੇ ਕੁਛ ਨਾ ਕੁਛ ਜੋ ਹੈਗਾ ਜੋ ਮਿਲ ਜੂਗਾ ਲੈ ਆਵਾਂਗੇ। ਅੱਗੋਂ ਇਹ ਵੀ ਨਹੀਂ ਕਹਿਣਾ, ਜੇ ਤੁਸੀਂ ਕਹਿਤਾ ਨਾ ਵੀ ਅੱਜ ਘਰ 'ਚ ਲਹਿਰਾ ਬਹਿਣ ਲੱਗੀਆਂ, ਗੁਰੂ ਘਰ ਜਾਣ ਕਰਕੇ ਲੱਗੀਆਂ, ਤਾਂ ਵੀ ਮਰ ਗਏ, ਤਾਂ ਵੀ ਮਰ ਗਏ। ਇਹ ਵੀ ਨਹੀਂ ਕਹਿਣਾ, ਇੰਨੀ ਗੱਲ ਕਹਿਣੀ ਆ ਵੀ ਭਾਈ ਚੱਲੇ ਹਾਂ, ਗੁਰੂ ਦੀ ਤਾਕਤ ਆ ਜੋ ਦੇ ਦੇਗਾ ਲੈ ਆਵਾਂਗੇ। ਕਿਉਂ ਗੁਰੂ ਪਿਆਰਿਓ, ਅਸੀਂ ਝੂਠੀਆਂ ਦਾਤਾਂ ਮੰਗਣ ਪੈ ਗਏ ਅਤੇ ਗੁਰੂ ਜੀ ਬੜੀ ਵੱਡੀ ਦਾਤ ਦੇਣ ਨੂੰ ਫਿਰਨ ਡੇ ਸੀ ਮੱਤ। ਜਿਹੜਾ ਬੰਦਾ ਗੁਰੂ ਘਰ ਆ ਕੇ ਗੁਰਮਤ ਨਹੀਂ ਲੈਂਦਾ ਉਹ ਉਜੜ ਜਾਂਦਾ, ਪਤਾ ਜੇ ਬਾਣੀ 'ਚ ਲਿਖਿਆ, ਪੜ੍ਹਿਆ ਜੇ ਕਦੀ, ਹੈਂ ਉਹ ਪੜ੍ਹ ਲਈਏ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਪੜ੍ਹ ਲਓ ਕੀ ਲਿਖਿਆ, ਗੁਰਮਤ ਛੋਡੇ ਉਜੜ ਜਾਈ, ਮਨਮੁਖ ਰਾਮ ਨਾ ਜਪੇ ਅਵਾਈ। ਦੱਸੋ ਕਹਿੰਦਾ ਜਿਹੜਾ ਬੰਦਾ ਗੁਰੂ ਘਰ ਆਵੇ ਅਤੇ ਗੁਰਮਤ ਛੱਡ ਦੇਵੇ, ਗੁਰ ਜੁਗਤੀ ਅਤੇ ਮਤ ਸੋਝੀ, ਜਿਹੜਾ ਸ਼ਬਦ ਦੀ ਸੋਝੀ ਨਾਲ ਲਵੇ, ਸ਼ਬਦ ਦੀ ਸੋਝੀ ਛੱਡ ਦੇਵੇ ਅਤੇ ਬਾਕੀ ਚੀਜ਼ਾਂ ਸੋਚਦਾ ਰਹੇ ਕਿ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ, ਕਹਿੰਦੇ ਜਿੱਡੀਆਂ ਮਰਜ਼ੀ ਦਾਤਾਂ ਲੈ ਜਾਵੇ ਉਜੜੂਗਾ ਪੱਕਾ। ਉਜੜਨ ਦਾ ਮਤਲਬ ਕੀ ਹੈ, ਦੂਜੇ ਸੀਚ ਜਾਊਗਾ ਪੱਕਾ, ਜੰਮਣ ਮਰਨ ਦੇ ਗੇੜ 'ਚ ਹੋਊਗਾ ਪੱਕਾ। ਦੱਸੋ ਕਿੱਡੀਆਂ ਵੱਡੀਆਂ ਤਾਂ ਗੱਲਾਂ ਕਹੀਆਂ ਗੁਰੂ ਗੋਬਿੰਦ ਸਾਹਿਬ ਜੀ ਨੇ, ਕਿ ਆਪਾਂ ਵਿਚਾਰ ਕੀਤੀ ਇਹਦੇ ਵਰਗਾ ਕਿਤੇ ਪ੍ਰਕਾਸ਼ ਲੱਭਣਾ ਸਾਨੂੰ? ਪਰ ਪੰਗਾ ਕਰਦਾ ਕੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਝੂਠੀਆਂ ਦਾਤਾਂ ਤੱਕ ਹੀ ਸੀਮਤ ਆ, ਤਾਂ ਹੀ ਸਾਨੂੰ ਸਮਝ ਨਹੀਂ ਲੱਗਦੀ, ਠੀਕ ਹੈ। ਤਾਂ ਹੀ ਹੁਣ ਆਪਾਂ ਸਾਧੂ ਕੋਲ ਜਾਂਦੇ ਹਾਂ, ਮਹਾਂਪੁਰਖਾਂ ਕੋਲ ਜਾਂਦੇ ਹਾਂ, ਅਸੀਂ ਮਨ ਬਿਰਤੀ ਟਿਕਾ ਕੇ ਜਾਂਦੇ ਹਾਂ ਕਿ ਮੈਂ ਝੂਠੀ ਦਾਤ ਲੈਣ ਚੱਲੇ ਹਾਂ। ਅਸਲ 'ਚ ਮਹਾਂਪੁਰਖਾਂ ਕੋਲ ਦਾਤ ਲੈਣ ਨਹੀਂ ਜਾਣਾ ਸੀ, ਮਹਾਂਪੁਰਖਾਂ ਦੇ ਕੋਲੋਂ ਸੋਝੀ ਲੈਣ ਜਾਣਾ ਸੀ। ਜਿਹੜਾ ਦਾਤ ਲੈਣ ਆਊਗਾ ਉਹ ਟੁੱਟ ਜਾਊਗਾ, ਅਤੇ ਜਿਹੜਾ ਸੋਝੀ ਲੈਣ ਆਊਗਾ ਉਹ ਕਦੀ ਟੁੱਟ ਨਹੀਂ ਸਕਦਾ, ਜੋੜ ਉਹਦਾ ਹੀ ਪੈਣਾ। ਧਿਆਨ ਦਿਓ, ਜੋੜ ਉਸੇ ਚੀਜ਼ ਦਾ ਪੈਣਾ, ਸ਼ੀਸ਼ਾ ਟੁੱਟਾ ਹੋਵੇ ਅਤੇ ਜਿਹੜੇ ਪਾਸੇ ਟੁੱਟਾ ਹੋਵੇ ਉਸੇ ਪਾਸੇ ਜੁੜੀਦਾ, ਅਤੇ ਦੋਵੇਂ ਪਾਸੇ ਘੁਮਾ ਕੇ ਜੋੜਨ ਦੀ ਕੋਸ਼ਿਸ਼ ਕਰ ਲਈਏ ਕਦੀ ਜੁੜਦਾ ਨਹੀਂ। ਇਹਦਾ ਮਤਲਬ ਅਸੀਂ ਪਰਮਾਤਮਾ ਟੁੱਟੇ, ਸਾਡਾ ਧਿਆਨ ਪਰਮਾਤਮਾ ਵਾਲੇ ਪਾਸੇ ਹੋਣਾ ਚਾਹੀਦਾ। ਅਸੀਂ ਜੱਗ ਦਾ ਧਿਆਨ ਲੈ ਕੇ ਜਾਂਦੇ, ਕਿੱਥੋਂ ਜੁੜ ਜਾਂਗੇ ਅਸੀਂ? ਅਸੀਂ ਜੁੜ ਹੀ ਨਹੀਂ ਸਕਦੇ, ਸਾਨੂੰ ਕਦੀ ਕੁਛ ਮਿਲਣਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਸਾਰੀ ਉਮਰ ਬਾਣੀ ਪੜ੍ਹਦੇ ਰਹੋ, ਦੇਖੋ ਗੁੱਸਾ ਨਾ ਕਰਿਓ, ਸਾਰੀ ਉਮਰ ਪਾਠ ਕਰਦੇ ਰਹੋ, ਖਾਲੀ ਹੱਥ ਜਾਊਂਗੇ। ਕਿਹੜੀ ਗੱਲੋਂ? ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਨਹੀਂ ਕੀਤਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਨਹੀਂ ਚੱਲਦਾ ਉਹਦੀ ਕੋਈ ਜ਼ਿੰਦਗੀ ਨਹੀਂ ਹੈ। ਤਾਂ ਲਿਖਿਆ ਅਤੇ ਉਹ ਕਿੱਡੀ ਵੱਡੀ ਪੰਕਤੀ ਆ, ਤੁਸੀਂ ਆ ਇੱਕ ਪੰਕਤੀ ਪੱਲੇ ਬਣ ਕੇ ਲੈ ਜਾਓ, ਕਿਹੜੀ? ਗੁਰਮਤ ਛੋਡੇ ਉਜੜ ਜਾਈ। ਦੱਸੋ ਗੁਰਮਤ ਛੋਡਾ ਹੈ ਉਜੜ ਜਾਈ, ਮਨਮੁਖ ਰਾਮ ਨਾ ਜਪੇ ਅਵਾਈ। ਦੱਸੋ ਕਹਿੰਦਾ ਇਹ ਜਿਹੜਾ ਗੁਰਮਤ ਛੱਡ ਦਿੰਦਾ ਉਹ ਮਨਮਤ ਹੀ ਆ, ਠੀਕ ਆ। ਔਰ ਉਹ ਆਵਾਗਾਉਣ ਜ਼ਿੰਦਗੀ ਬਰਬਾਦ ਕਰ ਲੈਂਦਾ, ਨਾਮ ਸਿਮਰਨ ਨਹੀਂ ਕਰ ਸਕਦਾ, ਕਿਉਂਕਿ ਨਾਮ ਸਿਮਰਨ ਸੋਝੀ ਤੋਂ ਹੋਣਾ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਾਂਗੇ। ਜੇ ਅਸੀਂ ਗੁਰੂ ਗ੍ਰੰਥ ਦੇ ਆਖੇ ਲੱਗੇ ਹੀ ਨਹੀਂ ਸਾਡੀ ਜ਼ਿੰਦਗੀ ਅਧੂਰੀ ਹੈ। ਸੋ ਆਓ ਕੀ ਕਹਿਣ ਲੱਗੇਗੇ ਜਾ ਕੇ, ਕਹਿੰਦੇ ਇੱਦਾਂ ਕਰ, ਇਹਨਾਂ ਦੋਨਾਂ ਨੂੰ ਬਰਾਬਰ ਸਮਝ, ਕੋਈ ਕਰੇ ਤੇਰੀ ਇੱਜ਼ਤ, ਕੋਈ ਕਰੇ ਬੇਅਦਬੀ, ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ ਲੈਣੀ, ਠੀਕ ਹੈ। ਤਾਨੇ ਮਿਹਣੇ ਤਾਂ ਸਹਿਣੇ ਪੈਣੇ, ਜਿੰਨੇ ਮਰਜ਼ੀ ਤਾਨੇ ਮਿਹਣੇ ਸਹਿਣ। ਅੱਜ ਤੱਕ ਕੋਈ ਵੀ ਇਹੋ ਜਿਹਾ ਰੱਬ ਦਾ ਪਿਆਰਾ ਨਹੀਂ ਹੈਗਾ ਜਿਹਨੇ ਸੰਸਾਰ ਤੋਂ ਤਾਨੇ ਮਿਹਣੇ ਸਹਿ ਕੇ ਗੁਰੂ ਦਾ ਪੱਲਾ ਨਹੀਂ ਫੜਿਆ, ਠੀਕ ਹੈ ਬਈ। ਸਭ ਨੇ ਸਹਿ, ਆਪ ਕਿਸੇ ਦਾ ਵੀ ਨਾਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਠੀਕ ਹੈ ਬਈ। ਇਤਿਹਾਸ ਪੜ੍ਹ ਕੇ ਦੇਖੋ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ। ਕੁਰਬਾਨੀਆਂ ਕੀ ਸੀਗੀਆਂ? ਕੁਰਬਾਨੀਆਂ ਸਿਰਫ ਇਹੀ ਸੀ ਕਿ ਸਾਨੂੰ ਉਹ ਲੋਕ ਗੁਰੂ ਦੇ ਚਰਨਾਂ ਤੋਂ ਤੋੜਦੇ ਸੀ ਅਤੇ ਅਸੀਂ ਟੁੱਟੇ ਨਹੀਂ, ਅਤੇ ਨਾ ਟੁੱਟਣ ਕਰਕੇ ਜੋ ਅਸੀਂ ਸਿਹਾ ਉਹਨੂੰ ਕੁਰਬਾਨੀ ਕਹਿ ਲਿਆ ਸੀ, ਜੋ ਸਿਹਾ ਨਾ ਸੀ ਉਹਨੂੰ ਕੁਰਬਾਨੀ ਕਹਿ ਲਿਆ। ਕੀ ਕੀਤਾ? ਆਪ ਜੀ ਨੇ ਅਸਤਾਸ 'ਚ ਪੜ੍ਹ ਦਿਓ, ਬੱਚਿਆਂ ਦੇ ਟੁਕੜੇ ਕਰਵਾਏ, ਬੱਚਿਆਂ ਦੇ ਟੁਕੜੇ ਕਰਵਾਏ, ਟੁਕੜੇ ਕਰਵਾ ਕੇ ਗਲਾਂ 'ਚ ਹਾਰ ਪਵਾਏ, ਸਿੱਖੀ ਸਿਦਕ ਨਹੀਂ ਆ ਰਿਹਾ। ਦੱਸੋ ਉਹ ਬੱਚਿਆਂ ਦੇ ਟੁਕੜੇ ਕਰਵਾਉਣਾ ਕੀ ਸੀ? ਬੱਚਿਆਂ ਟੁਕੜੇ ਕਰਵਾ ਕੇ ਗਲ 'ਚ ਪਵਾਉਣਾ ਕੀ ਸੀ? ਉਹਨਾਂ ਨੂੰ ਇਸ ਗੁਰੂ ਘਰ ਤੋਂ ਤੋੜਨਾ ਸੀ, ਪਰ ਉਹ ਟੁੱਟੇ ਨਹੀਂ, ਬੱਚਿਆਂ ਦੀ ਕੁਰਬਾਨੀ ਦਿੱਤੀ। ਕਹਿੰਦਾ ਭਾਵ ਉਹਨਾਂ ਬੱਚਿਆਂ ਨੂੰ ਕੁਰਬਾਨ ਕਰਵਾ ਦਿੱਤਾ, ਪਰ ਸਾਥ ਨਹੀਂ ਛੱਡਿਆ ਗੁਰੂ ਦਾ।
ਇਹਦਾ ਮਤਲਬ ਕਿ ਉਸ ਕੁਰਬਾਨੀ ਦਾ ਮਤਲਬ ਕੀ ਹੈ ਕਿ ਉਹ ਤਾਨੇ ਮਿਲਣੇ ਸੀ ਨਾ, ਉਹ ਤੋੜਨ ਲਈ ਕੀਤਾ ਜਾ ਰਿਹਾ ਸੀ ਸਭ ਕੁਛ ਵੀ ਤੁਸੀਂ ਛੱਡ ਦਿਓ, ਪਰ ਨਹੀਂ ਪਿੱਛੇ ਹਟੇ। ਠੀਕ ਆ, ਫਿਰ ਕੀ ਆ, ਫਿਰ ਗੁਰਬਾਣੀ ਅਰਦਾਸ ਵਿੱਚ ਕੀ ਆਇਆ, ਕਹਿੰਦਾ ਉਹਨਾਂ ਦੇ ਸਿਦਕ ਨੂੰ, ਦੇਖੋ ਕੀ ਲਿਖਿਆ, ਉਹਨਾਂ ਦੇ ਸਿਦਕ ਨੂੰ ਮੁੱਖ ਰੱਖ ਕੇ ਬੋਲਣਾ ਜੀ ਵਾਹਿਗੁਰੂ। ਕਹਿੰਦੇ ਜਦੋਂ ਸਿਮਰਨ ਕਰਦੇ ਹੋ ਨਾ, ਕਹਿੰਦੇ ਇਹਨਾਂ ਦੇ ਸਿਦਕ ਨੂੰ ਮੁੱਖ ਰੱਖੋ ਪਹਿਲਾਂ, ਜਿਹਨਾਂ ਨੇ ਆਹ ਚੀਜ਼ਾਂ ਕੀਤੀਆਂ, ਕੁਰਬਾਨੀਆਂ ਕੀਤੀਆਂ, ਜਿਹਨਾਂ ਨੇ ਇੰਨੇ ਦੁੱਖ ਸਹੇ, ਅਤੇ ਅੱਜ ਅਸੀਂ ਗੁਰੂ ਪਿਆਰਿਓ ਘਰ ਦੇ ਵਿੱਚ ਹੀ ਹਾਂ, ਸਾਡਾ ਕੰਮ ਕਾਰ ਚੰਗਾ ਨਹੀਂ ਚੱਲਦਾ, ਅਸੀਂ ਗੁਰੂ ਦਾ ਦਰ ਛੱਡ ਦਿੰਦੇ ਹਾਂ। ਠੀਕ ਆ, ਅੱਜ ਸਾਡੇ ਘਰ 'ਚ ਕੋਈ ਮੁਸੀਬਤ ਪੈ ਜਾਂਦੀ, ਕੋਈ ਤਕਲੀਫ ਆ ਜਾਂਦੀ, ਕੋਈ ਬਿਮਾਰੀ ਲੱਗ ਜਾਂਦੀ, ਠੀਕ ਆ ਬਈ, ਦੋ ਚਾਰ ਦਸ ਦਿਨ ਮਹੀਨਾ ਗਏ ਅਤੇ ਬਿਮਾਰੀ ਠੀਕ ਨਹੀਂ ਹੋਈ, ਕੀ ਕਹਿਤਾ, ਆਹਨਾ ਮੈਂ ਬੜੇ ਧੱਕੇ ਕਰਦੇ, ਮੈਂ ਜਾਣਾ ਨਹੀਂ ਗੁਰੂ ਘਰ, ਕਹਿੰਦਾ ਮੇਰੀ ਬਿਮਾਰੀ ਠੀਕ ਨਹੀਂ ਹੋਣ ਰਹੀ। ਇਹਦਾ ਮਤਲਬ ਪੜ੍ਹਨਾ ਆਪਾਂ ਇਤਿਹਾਸ ਦੇ ਹਾਂ, ਅਰਦਾਸ 'ਚ ਰੋਜ਼ ਪੜ੍ਹਦੇ ਸੀ, ਉਹਨਾਂ ਸਿੰਘਾਂ ਸਿੰਘਣੇ ਦੇ ਸਿਦਕ ਨੂੰ ਮੁੱਖ ਰੱਖ ਕੇ, ਹੈ ਨਾ, ਬੋਲਣਾ ਜੀ ਵਾਹਿਗੁਰੂ, ਅਤੇ ਸਿਦਕ ਨੂੰ ਮੁੱਖ ਰੱਖਿਆ ਕਿੱਥੇ, ਮੁੱਖ ਤਾਂ ਆਪਾਂ ਆਪਣਾ ਦੁੱਖ ਰੱਖਿਆ, ਇਹ ਦੁੱਖ ਨਹੀਂ ਸੀ, ਇਹ ਕੁਰਬਾਨੀ ਸੀ, ਇਸ ਦੁੱਖ ਨੂੰ ਸਹਿ ਕੇ ਵੀ ਗੁਰੂ ਦੇ ਦਰ ਲੱਗੇ ਰਹਿਣਾ, ਗੁਰੂ ਨਾਲ ਜੁੜੇ ਰਹਿਣਾ, ਗੁਰੂ ਗ੍ਰੰਥ ਦਾ ਪੱਲਾ ਫੜ ਕੇ ਰੱਖਣਾ, ਇਹ ਕੁਰਬਾਨੀ ਸੀ। ਅਤੇ ਜਿਹੜਾ ਇਹਨਾਂ ਦੁੱਖਾਂ ਦੇ ਮਗਰ ਭੱਜ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਗਿਆ, ਉਹ ਕੁਰਬਾਨੀ ਨਹੀਂ ਕਰ ਸਕਦਾ, ਉਹ ਕਦੀ ਵੀ ਦਰਗਾਹ 'ਚ ਸ਼ੋਭਾ ਨਹੀਂ ਖੱਟ ਸਕਦਾ, ਕਦੀ ਪਰਮਾਤਮਾ 'ਚ ਲੀਨ ਨਹੀਂ ਹੋ ਸਕਦਾ। ਗੱਲਾਂ ਸਮਝਣੀਆਂ ਪੈਣੀਆਂ ਨੇ ਸਾਰੀਆਂ। ਸੁਖੀ ਕਹਿਣ ਲੱਗੇ, ਫਿਰ ਅੱਗੇ ਜਾ ਕੇ ਕੀ ਕਹਿੰਦੇ ਦੇਖੋ, ਹੋਰ ਦੱਸੀ ਅਵਸਥਾ, ਤਬਦੀਲੀ, ਅਗਲੀ ਤਬਦੀਲੀ ਦੱਸਦੀ, ਕੀ ਕਹਿਣ ਲੱਗੇ, ਕਹਿੰਦੇ ਹਰਖ ਸੋਗ ਤੇ ਰਹੇ ਅਤੀਤਾ, ਹਰਖ ਸੋਗ ਤੇ ਰਹੇ ਅਤੀਤਾ, ਗੁਰੂ ਸਾਹਿਬ ਬਣ ਕਹਿਣ ਲੱਗੇ, ਤਿੰਨ ਜਗ ਤੱਤ ਪਛਾਣਾ। ਹੁਣ ਵਿਚਾਰ ਕਰਨਾ ਜ਼ਰਾ ਆਪ ਜੀ, ਕੀ ਕਹਿਣ ਲੱਗੇ, ਹਰਖ ਸੋਗ ਤੇ ਰਹੇ ਅਤੀਤਾ। ਹਰਖ ਕੀ ਹੈ? ਖੁਸ਼ੀ। ਸੋਗ ਕੀ ਹੈ? ਗਮੀ। ਅਤੀਤਾ ਕੀ ਹੈ? ਨਿਰਲੇਪ ਰਹਿਣਾ, ਵੱਖਰਾ ਰਹਿਣਾ, ਪਰਾ ਰਹਿਣਾ, ਉਹਨੂੰ ਅਤੀਤ ਕਹਿੰਦੇ ਆ। ਠੀਕ ਹੈ, ਕੀ ਕਹਿਣ ਲੱਗੇ ਗੁਰੂ ਜੀ, ਕਹਿੰਦੇ ਹਰਖ ਸੋਗ ਤੇ ਰਹੇ ਅਤੀਤਾ, ਕਹਿੰਦੇ ਜਿਹਦੀ ਮਨ ਬਿਰਤੀ ਸੰਸਾਰ ਦੀ ਖੁਸ਼ੀ ਤੇ ਗਮੀ ਤੋਂ ਪਰਾ ਰਹੇ। ਹੁਣ ਦੇਖੋ ਆਪਾਂ ਕੀ ਕਰਦੇ ਹਾਂ, ਅਸੀਂ ਸੰਸਾਰ ਦੀ ਖੁਸ਼ੀ ਵੇਖਦੇ ਹਾਂ, ਅਸੀਂ ਫਸ ਜਾਂਦੇ ਹਾਂ, ਕੋਈ ਸੋਗ ਵੇਖਦੇ ਹਾਂ, ਆਪਾਂ ਫਸ ਜਾਂਦੇ ਹਾਂ। ਕਿਵੇਂ? ਹੁਣ ਗੁਰੂ ਘਰ, ਆਪਾਂ ਗੁਰੂ ਘਰ ਆਉਂਦੇ ਹਾਂ, ਠੀਕ ਹੈ ਬਾਈ, ਕਿਸੇ ਸੱਜਣ ਨੂੰ ਪੁੱਛ ਕੇ ਵੇਖਿਓ ਅਚਾਨਕ ਹੀ, ਭਾਈ ਸਾਹਿਬ ਤੁਸੀਂ ਆਏ ਨਹੀਂ। ਕਹਿੰਦਾ ਬਾਬਾ ਜੀ ਮੈਂ ਤਿਆਰ ਹੋਇਆ ਸੀ। ਕੀ ਗੱਲ ਹੋ ਗਈ? ਉਹ ਕੁਛ ਨਹੀਂ, ਪ੍ਰਾਹੁਣੇ ਆ ਗਏ ਘਰ, ਉਹਨਾਂ ਦੇ ਵਿਆਹ ਸੀਗਾ, ਉਹ ਕਾਰਡ ਦੇਣ ਆ ਗਏ। ਫਿਰ ਕਹਿੰਦਾ ਬਸ ਵੀ ਬਹਿ ਗਏ, ਫਿਰ ਮੇਰੇ ਕੋਲ ਕਿਹਾ ਹੀ ਨਹੀਂ ਗਿਆ ਵੀ ਮੈਂ ਜਾਣਾ ਸੀ। ਕਹਿੰਦਾ ਫਿਰ ਮੈਂ ਕਿਹਾ ਵੀ ਇਹਨਾਂ ਦੀ ਖੁਸ਼ੀ ਸ਼ਾਮਿਲ ਹੋਣਾ ਜ਼ਰੂਰੀ, ਇਹਦਾ ਮਤਲਬ ਕੀ ਹੈ, ਕਦੇ ਜੁੜਿਆ ਨਹੀਂ ਹੈ, ਕਦੇ ਜੁੜਿਆ ਨਹੀਂ ਹੈ। ਠੀਕ ਹੈ, ਜਾਂ ਕੀ ਕਹਿੰਦਾ, ਕਹਿੰਦਾ ਜੀ ਇੱਦਾਂ ਹੋਇਆ ਵੀ ਉਹ ਫਲਾਣਾ ਕੰਮ ਹੋ ਗਿਆ ਅਤੇ ਉਹ ਇੱਦਾਂ ਹੋ ਗਿਆ, ਉਹ ਦੁੱਖ ਵਾਲੀ ਗੱਲ ਸੀਗੀ, ਮੈਂ ਤਾਂ ਨਹੀਂ ਆਇਆ। ਅਤੇ ਗੁਰੂ ਸਾਹਿਬ ਨੇ ਪਤਾ ਕੀ ਕਹਿੰਦੇ, ਕਹਿੰਦੇ ਭਾਈ ਹਰਖ ਸੋਗ ਤੇ ਰਹੇ ਅਤੀਤ, ਆਉਂਦਾ ਇਸ ਸੰਸਾਰੀ ਖੁਸ਼ੀ ਅਤੇ ਸੰਸਾਰੀ ਗਮੀ ਤੋਂ ਪਰਾਂ ਰਹੇ, ਇਹਦੇ ਅਧੀਨ ਨਾ ਹੋਵੇ। ਰਹੇ ਅਤੀਤਾ, ਤਿੰਨ ਜਗ ਤੱਤ ਪਛਾਣਾ, ਕਹਿੰਦਾ ਐਸੀ ਬਿਰਤੀ ਵਾਲੇ ਨੇ, ਤੱਤ ਕਿਹਨੂੰ ਕਹਿੰਦੇ ਆ, ਅਸਲੀਅਤ ਨੂੰ, ਕਹਿੰਦੇ ਐਸੀ ਬਿਰਤੀ ਵਾਲਾ ਇਨਸਾਨ ਹੀ, ਐਸੀ ਬਿਰਤੀ ਵਾਲਾ ਆਤਮਾ ਜਿਹੜੀ ਹੈਗੀ ਆ ਨਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਸੋਝੀ ਆ ਗਈ ਹੈ ਵੀ ਇਹ ਖੁਸ਼ੀ ਤੇ ਗਮੀ ਕਿਸੇ ਕੰਮ ਦੀ ਨਹੀਂ ਹੈ, ਇਹ ਤੋਂ ਨਿਰਲੇਪ ਰਵੇ, ਪਰਾ ਰਵੇ, ਤਿੰਨ ਜਗ ਤੱਤ ਪਛਾਣਾ। ਕਹਿੰਦਾ ਉਹ ਇਸ ਸੰਸਾਰ 'ਚ ਰਹਿੰਦਿਆਂ ਰਹਿੰਦਿਆਂ ਅਸਲੀਅਤ ਲੱਭ ਸਕਦਾ ਵੀ ਰੱਬ ਕੀ ਚੀਜ਼ ਆ, ਇਹ ਸੱਚੇ ਮਾਰਗ ਦੀ ਪਛਾਣ ਕਰ ਸਕਦਾ, ਸੱਚੇ ਮਾਰਗ 'ਤੇ ਚੱਲ ਸਕਦਾ। ਅਤੇ ਜਿਹੜਾ ਬੰਦਾ ਸੰਸਾਰ ਦੇ ਦੁੱਖਾਂ ਸੁੱਖਾਂ 'ਚ ਹੀ ਫਸਿਆ, ਸੰਸਾਰ ਦੀਆਂ ਖੁਸ਼ੀਆਂ ਗਮੀਆਂ 'ਚ ਹੀ ਫਸਿਆ, ਕਹਿੰਦਾ ਜਿੰਨੇ ਮਰਜ਼ੀ ਇੱਥੇ ਗੁਰੂ ਘਰ ਆ ਕੇ ਮੱਥੇ ਟੇਕ ਲਵੇ, ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ, ਪਰ ਉਸ ਪ੍ਰਾਣੀ ਨੂੰ ਇਸ ਮਾਰਗ ਦੀ ਸਮਝ ਨਹੀਂ ਆਉਣੀ, ਇਸ ਸੱਚਾਈ ਦੀ ਸੋਝੀ ਨਹੀਂ ਮਿਲਣੀ। ਦੇਖੋ ਗੱਲਾਂ ਸਮਝਣ ਵਾਲੀਆਂ ਹੈ ਨਾ। ਫਿਰ ਅੱਗੇ ਜਾ ਕੇ ਗੁਰੂ ਸਾਹਿਬ ਨੇ ਪਤਾ ਕੀ ਕਹਿਣ ਲੱਗੇ, ਕਹਿਣ ਲੱਗੇ ਉਸਤਤ ਨਿੰਦਾ ਦੋਂ ਤਿਆਗੇ, ਉਸਤਤ ਨਿੰਦਾ ਦੋਂ ਤਿਆਗੇ। 219 ਅੰਗ ਦੇ ਉੱਤੇ ਇਹ ਪੰਕਤੀਆਂ ਦਰਜ ਨੇ, ਰਾਗ ਗੌੜੀ ਮਹੱਲਾ ਨਾਵਾਂ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਕਹਿੰਦੇ ਉਸਤਤ ਨਿੰਦਾ ਦੋਂ ਤਿਆਗੇ, ਧਿਆਨ ਦੇਣਾ। ਕਹਿੰਦੇ ਭਾਈ ਜਦੋਂ ਤੂੰ ਗੁਰੂ ਦੇ ਨਾਲ ਜੁੜ ਗਿਆ, ਜਦੋਂ ਤੇਰੀ ਮਨ ਬਿਰਤੀ ਗੁਰੂ ਨਾਲ ਜੁੜ ਗਈ ਹੈ, ਤੇਰੀ ਸੋਚ ਗੁਰੂ ਗ੍ਰੰਥ ਸਾਹਿਬ ਵਰਗੀ ਬਣ ਗਈ ਹੈ, ਆਹਨਾ ਫਿਰ ਤੂੰ ਧਿਆਨ ਦੇ ਵੀ ਮਾਰ ਝਾਤੀ ਆਪਣੇ ਅੰਦਰ ਵੀ ਤੇਰੀ ਬਿਰਤੀ ਜੁੜ ਗਈ। ਕਹਿੰਦਾ ਜੀ ਮੈਨੂੰ ਕੀ ਪਤਾ ਜੁੜੀ ਕਿ ਨਹੀਂ ਜੁੜੀ। ਕਹਿੰਦੇ ਫਿਰ ਨਿਸ਼ਾਨੀਆਂ ਵੇਖ ਲੈ, ਸਾਰੀਆਂ ਨਿਸ਼ਾਨੀਆਂ ਜੇ। ਕਹਿੰਦੇ ਉਸਤਤ ਦਿੰਦਾ ਦੋਂ ਤਿਆਗੇ, ਕਹਿੰਦਾ ਜੇ ਤੇ ਬਿਰਤੀ ਜੁੜ ਗਈ ਹੈ ਫਿਰ ਉਹ ਕਦੀ ਕਿਸੇ ਦੀ ਖੁਸ਼ਾਮਤ ਨਹੀਂ ਕਰਦਾ, ਕਿਸੇ ਦੀ ਖੁਸ਼ਾਮਦ ਨਹੀਂ ਕਰਦਾ, ਕਿਸੇ ਦੀ ਵਡਿਆਈ ਨਹੀਂ ਕਰਦਾ ਫਿਰਦਾ। ਉਹਨੂੰ ਕੀ ਲੱਗਦਾ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹੁਣ ਤੇਰੇ ਤੋਂ ਵੱਡਾ ਕੋਈ ਨਹੀਂ ਹੈ। ਉਹ ਨਹੀਂ ਮਗਰ ਭੱਜਾ ਫਿਰਦਾ ਕਿਸੇ ਦੇ, ਠੀਕ ਹੈ। ਉਹ ਕੀ ਕਹਿੰਦਾ ਉਸ ਤੋਂ ਤੇ ਨਿੰਦਾ, ਹੁਣ ਕੀ ਹੈ ਨਾ ਤੇ ਵਡਿਆਈ ਕਰਦਾ ਤੇ ਨਾ ਹੀ ਕਿਸੇ ਦੀ ਨਿੰਦਿਆ ਹੀ ਕਰਦਾ, ਬਿਰਤੀ ਬਣ ਗਈ ਉਹਦੀ, ਹੁਣ ਨਿੰਦਿਆ ਵੀ ਨਹੀਂ ਕਰਦਾ। ਉਹ ਕੀ ਕਹਿੰਦਾ, ਕਹਿੰਦਾ ਛੱਡ, ਜੇ ਕਿਸੇ ਨੇ ਕਿਹਾ ਫਲਾਣਾ ਸੋ ਮਾੜਾ ਉਹ ਚੰਗਾ ਕੰਮ ਨਹੀਂ ਕਰਦਾ, ਤਾਂ ਉਹ ਕਹਿੰਦਾ ਵੀ ਜੋ ਕਰਦਾ ਪਿਆ ਉਹਦਾ ਫਲ ਉਹਨੂੰ ਮਿਲੂਗਾ। ਮੇਰੀ ਕੋਈ ਬਿਰਤੀ ਖਰਾਬ ਕਰਦਾ, ਹੁਣ ਮੇਰੀ ਬਿਰਤੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਈ ਆ, ਜੋ ਮੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਉਹ ਕਰਨ ਦੇ। ਹੁਣ ਮੇਰੀ ਬਿਰਤੀ ਕਿਸੇ ਦੀ ਉਸਤਤ ਕਰਨ ਦੀ ਅਤੇ ਨਿੰਦਿਆ ਕਰਨ ਦੀ ਨਹੀਂ ਹੈ, ਉਸ ਤੇ ਨਿੰਦਿਆ ਕਰਦਿਆਂ ਕਰਦਿਆਂ ਮੇਰੇ ਅੰਦਰ ਦੀ ਅਵਸਥਾ ਟੁੱਟ ਜਾਣੀ ਹੈ, ਮੇਰੇ ਕੋਲੋਂ ਸਿਮਰਨ ਨਹੀਂ ਹੋਣਾ। ਗੱਲ ਸੱਚ, ਜੇ ਬੰਦਾ ਜਾਂਦਾ ਜੇ ਫਸ ਤੇ ਫਲਾਣਾ ਸੋ ਚੰਗਾ ਬੜਾ, ਫਲਾਣਾ ਸੋ ਮਾੜਾ ਬੜਾ, ਉਨੇ ਚਿਰ 'ਚ ਸਿਮਰਨ ਨਹੀਂ ਹੁੰਦਾ। ਤੁਸੀਂ ਸਿਮਰਨ ਕਰੋ, ਠੀਕ ਆ, ਵੀ ਚੰਗਾ ਤੇ ਰੱਬ ਵੇਖਣ ਡਿਆ, ਮੰਦਾ ਰੱਬ ਵੇਖਣ ਡਿਆ, ਪਰ ਤੁਹਾਨੂੰ ਵੀ ਰੱਬ ਵੇਖਣ ਡਿਆ। ਉਹ ਕੀ ਕਹਿੰਦਾ, ਚੰਗੇ ਮਾੜੇ ਤੇ ਲੱਭਦਾ ਫਿਰਦਾ ਹੈ, ਉਹ ਤੂੰ ਮੈਨੂੰ ਕਦੋਂ ਲੱਭੇਗਾ, ਮੇਰੇ ਮਗਰ ਕਦੋਂ ਆਵੇਗਾ, ਮੇਰੇ 'ਚ ਲੀਨ ਹੋਣ ਦੀ ਕੋਸ਼ਿਸ਼ ਕਦੋਂ ਕਰੇਗਾ। ਤੂੰ ਚੰਗਾ ਤਾਂ ਆ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਦਾ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨੇ ਤੇ ਚੱਲਦਾ ਤੇ ਤੂੰ ਤਾਂ ਚੰਗਾ ਹੈ। ਜੇ ਤੂੰ ਕਿਸੇ ਨੂੰ ਚੰਗਾ ਕਹਿੰਦਾ ਕਿਹਦੀ ਨਿੰਦਿਆ ਕਰਦਾ, ਪਰ ਆਪ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਨਹੀਂ ਚੱਲਦਾ, ਫਿਰ ਤੇਰੇ ਲਈ ਕੋਈ ਚੰਗਾ ਤੇ ਕੋਈ ਮਾੜਾ ਨਹੀਂ, ਕਿਉਂਕਿ ਤੇਰਾ ਕੰਮ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ ਤੇ ਚੱਲਣਾ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਤੇਰਾ ਕੰਮ ਆ, ਠੀਕ ਆ ਵੀ। ਉਹਨੂੰ ਕਹਿੰਦੇ ਉਸਤਤ ਨਿੰਦਾ ਦੋਹਾਂ ਤੇ ਆ ਗਏ। ਹੁਣ ਅੱਗੇ ਦੇਖੋ ਕੀ ਲਿਖਿਆ, ਕਹਿੰਦੇ ਖੋਜੇ ਪਦ ਨਿਰਵਾਣਾ, ਆਂਦਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਖੋਜ ਕਰੇ। ਕਾਹਦੀ ਖੋਜ ਕਰੇ, ਖੋਜੇ ਪਦ, ਪਦ ਕੀ ਹੈ ਦਰਜਾ ਪਦਵੀ, ਨਿਰਵਾਣਾ ਕੀ ਹੈ ਵਾਸਨਾ ਰਹਿਤ। ਕਹਿੰਦੇ ਤੇਰੇ ਅੰਦਰ ਇੱਕ ਐਸਾ ਦਰਜਾ, ਐਸੀ ਜਗ੍ਹਾ ਆ, ਐਸਾ ਟਿਕਾਣਾ ਆ, ਜਿੱਥੇ ਪਹੁੰਚ ਜਾਈਏ ਤੇ ਇਸ ਮਨ ਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿ ਜਾਂਦੀ, ਉਹ ਤੇਰੇ ਅੰਦਰ ਜਗ੍ਹਾ ਆ। ਕਹਿੰਦੇ ਖੋਜੇ ਪਦ ਨਿਰਵਾਣਾ, ਕਹਿੰਦੇ ਕੇਵਲ ਤਾਂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਕੇ ਬਾਣੀ ਪੜ੍ਹ ਕੇ ਤੇ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਉਹ ਕਰੇ, ਸੁੱਤ ਸ਼ਬਦ ਦਾ ਮਿਲਾਪ ਕਰੇ ਤੇ ਆਪਣੇ ਅੰਦਰੋਂ ਖੋਜ ਕਰੇ, ਲੱਭੇ ਕਿਹਨੂੰ, ਲੱਭੇ ਉਸ ਪਦਵੀ ਨੂੰ, ਉਸ ਦਰਜੇ ਨੂੰ ਜਿੱਥੇ ਜਾ ਕੇ ਕੋਈ ਵਾਸ਼ਨਾ ਨਹੀਂ ਰਹਿੰਦੀ, ਉਸ ਦਰਜੇ ਦੀ ਖੋਜ ਕਰੇ, ਕਿੱਥੇ ਕਿਸੇ ਦੀ ਨਿੰਦਿਆ ਕਰਦਾ ਫਿਰਦਾ, ਕਿਸੇ ਦੀ ਵਡਿਆਈ ਕਰਦਾ ਫਿਰਦਾ। ਤੂੰ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ, ਤੈਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ। ਦੇਖੋ ਗੱਲ ਤਾਂ ਸਿਰਫ ਸਮਝਣ ਦੀ, ਗੱਲ ਵਿਚਾਰਨ ਦੀ ਹੈ। ਜੇ ਆਪਾਂ ਵਿਚਾਰਿਆ ਨਹੀਂ ਨਾ, ਤੇ ਫਿਰ ਬਾਣੀ 'ਚ ਗੁਰੂ ਸਾਹਿਬਾਂ ਲਿਖਦੇ ਆ, ਕਹਿੰਦੇ ਭਾਈ ਗੱਲ ਸੁਣ, ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਣ ਨਾ ਆਖੀਏ ਨਾ ਪਸ਼ੂ ਢੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਪੁਰਾਣੀ ਮਨੁੱਖ ਜਾਮੇ ਵਿੱਚ ਆ ਕੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾ ਹੋਵੇ ਤੇ ਗੁਰੂ ਦੇ ਲੜ ਲੱਗ ਕੇ ਵੀ ਸ਼ਬਦ ਨਾ ਕਰੇ ਵਿਚਾਰ। ਸ਼ਬਦ ਕਿਹਨੂੰ ਕਹਿੰਦੇ ਆ, ਉਪਦੇਸ਼ ਨੂੰ, ਗੁਰਬਾਣੀ ਨੂੰ ਸ਼ਬਦ ਕਹਿੰਦੇ ਆ। ਕਹਿੰਦੇ ਇਸ ਗੁਰਬਾਣੀ ਦੀ, ਇਸ ਸ਼ਬਦ ਦੀ, ਇਸ ਉਪਦੇਸ਼ ਦੀ ਵਿਚਾਰ ਨਾ ਕਰੇ ਤੇ ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੇ ਸ਼ਬਦ ਦੀ ਆਰਾਧਨਾ ਨਾ ਕਰੇ, ਸੁੱਤ ਸ਼ਬਦ ਦਾ ਮਿਲਾਪ ਨਾ ਕਰੇ, ਨਾਮ ਸਿਮਰਨ ਨਾ ਕਰੇ, ਕਹਿੰਦੇ ਓਏ ਮਾਨਸ ਜੂਨ ਨਾ ਆਖੀਏ। ਕਹਿੰਦੇ ਭਾਵੇਂ ਉਹ ਜਨਮ ਮਨੁੱਖ ਦਾ ਉਹਦੇ ਕੋਲ, ਪਰ ਤੁਸੀਂ ਨਾ ਗਿਣਤੀ ਕਰੋ ਵੀ ਮਨੁੱਖ ਜਾਮੇ 'ਚ ਸਰੀਰ ਮਨੁੱਖ ਦਾ ਆ, ਪਰ ਬਿਰਤੀ ਦੇਖੋ, ਬਿਰਤੀ ਅਵਾਰਾ ਡੰਗਰ ਦੀ ਹੈ, ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਦੀ ਬਿਰਤੀ ਦਾ ਮਾਲਕ ਆ, ਅਵਾਰਾ ਡੰਗਰ ਕਿੰਨੀਆਂ ਪੈਲੀਆਂ 'ਚੋਂ ਲੰਘਦਾ, ਹਰ ਪੈਲੀ 'ਚ ਮੂੰਹ ਮਾਰਦਾ, ਪਰ ਕਿਸੇ ਨੂੰ ਸਵਾਦ ਦੱਸਣ ਜੋਗਾ ਨਹੀਂ ਮੈਂ ਕਿੱਥੇ ਕੀ ਖਾ ਕੇ ਆਇਆ। ਕਹਿੰਦਾ ਇਹਦੀ ਬਿਰਤੀ ਵੀ ਉੱਦਾਂ ਦੀ ਆ, ਇਹਨੂੰ ਪਤਾ ਹੀ ਨਹੀਂ ਮੈਂ ਕਿਹੜੀ ਪੰਕਤੀ 'ਚ ਕੀ ਚੱਖਿਆ, ਕੀ ਸਵਾਦ ਆ, ਕੀ ਆਨੰਦ ਆ, ਕਿਹੜਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਦੇ ਅੰਦਰ ਪ੍ਰਕਾਸ਼ ਆ, ਇੱਕ ਇੱਕ ਅੱਖਰ ਦੇ ਅੰਦਰ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਮੰਨਦਾ ਕੌਣ ਆ? ਦੇਖੋ ਆਪਾਂ ਸਬਜ਼ੀ ਖਾਂਦੇ ਹਾਂ, ਰੋਟੀ ਖਾਂਦੇ ਹਾਂ, ਇੱਕ ਇੱਕ ਬੁਰਕੀ ਦੇ ਅੰਦਰ ਸਵਾਦ ਆ, ਪਰ ਆਪਾਂ ਇੱਕ ਇੱਕ ਬੁਰਕੀ ਮੂੰਹ 'ਚ ਪਾਉਂਦੇ ਹਾਂ ਅਤੇ ਸਵਾਦ ਚੱਖਦੇ ਹਾਂ। ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਨ ਦੀ ਖੁਰਾਕ ਆ, ਇਹਦਾ ਵੀ ਇੱਕ ਇੱਕ ਅੱਖਰ ਸਾਡੇ ਲਈ ਇੱਕ ਗ੍ਰਾਹੀ ਹੈ, ਔਰ ਹਰ ਇੱਕ ਪੰਕਤੀ ਦੇ ਅੰਦਰ, ਹਰ ਇੱਕ ਅੱਖਰ ਦੇ ਅੰਦਰ ਸਵਾਦ ਵੱਖਰਾ ਹੀ ਹੈ। ਪਰ ਆਨੰਦ ਤਾਂ ਉਹੀ ਮਾਨੂੰਗਾ ਜਿਹਨੇ ਚੱਖਿਆ, ਆਪਾਂ ਚੱਖਿਆ ਤਾਂ ਆਈ ਨਹੀਂ। ਆਪਾਂ ਕੀ ਕੀਤਾ, ਆਪਾਂ ਸਿਰਫ ਪੰਡਾਂ ਬੰਨੀਆਂ। ਕਿਸੇ ਨੇ ਕਿਹਾ 500 ਕਰ ਲਾ ਤਰ ਜਾਏਗਾ, ਕਿਸੇ ਨੇ ਕਿਹਾ 1000 ਕਰ ਲਾ ਤਰ ਜਾਏਗਾ, 500 ਤੇ 1000 ਤੇ ਕਰ ਲਏ, ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਹ ਕੀਤਾ ਹੀ ਨਹੀਂ, ਹੈ ਨਾ। ਅਸਲ ਦੇ ਵਿੱਚ ਕਹਿਣਾ ਕਿਹਦਾ ਮੰਨਣਾ ਸੀ, ਕਹਿਣਾ ਮੰਨਣਾ ਸੀ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਦਾ ਕਹਿਣਾ ਮੰਨਣਾ ਸੀ। ਸੋ ਤਾਂ ਉਹ ਕਹਿਣ ਲੱਗੇ ਖੋਜੇ ਪਦ ਨਿਰਬਾਨਾ। ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਜਨ ਨਾਨਕ ਇਹ ਖੇਲ ਕਠਿਨ ਹੈ। ਵਾਹ ਬਾਈ ਵਾਹ, ਦੇਖੋ ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਕੀ ਕਹਿਣ ਲੱਗੇ, ਕਹਿੰਦੇ ਜਨ ਨਾਨਕ ਇਹ ਖੇਲ ਕਠਿਨ ਹੈ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਸੰਸਾਰ ਵਾਲੇ ਉਹ ਗੱਲ ਸੁਣ ਲਓ ਬਈ, ਇੱਕ ਇਹ ਜਿੰਨਾ ਕੁਝ ਮੈਂ ਆਪ ਜੀ ਨੂੰ ਸਮਝਾ ਰਿਹਾ ਸਲੋਕ ਦੇ ਵਿੱਚ, ਠੀਕ ਹੈ, ਇਸ ਸ਼ਬਦ ਦੇ ਅੰਦਰ ਮੈਂ ਜੋ ਸਮਝਾਇਆ ਆਪ ਜੀ ਨੂੰ ਵੀ ਆਹ ਕੰਮ ਇੱਦਾਂ ਕਰ ਲਓ, ਕਹਿੰਦੇ ਖੇਡ ਔਖੀ ਬੜੀ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਠਿਨ ਹੈ, ਔਖੀ ਹੈ। ਪਰ ਦੇਖੋ ਇੰਨੀ ਗੱਲ ਕਹਿ ਕੇ ਵੀ ਇਹ ਖੇਡ ਔਖੀ ਬੜੀ ਹੈ, ਮਾਰਗ ਔਖਾ ਬੜਾ ਹੈ, ਇਹ ਨਾਲ ਹੀ ਬੜੀ ਵੱਡੀ ਗੱਲ ਕਹਿ ਗਏ। ਕੀ ਕਹਿ ਗਏ, ਕਿਨਹੂੰ ਗੁਰਮੁਖ ਜਾਣਾ। ਕਹਿੰਦਾ ਕਰ ਕਿਸੇ ਨੇ ਅਗਰ ਜਾਣਿਆ ਤੇ ਕਿਹਨੇ ਜਾਣਿਆ, ਗੁਰਮੁਖ ਆਂਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ। ਗੁਰਮੁਖ ਅੱਖਰ ਕਿਉਂ ਵਰਤਿਆ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ। ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਆਉਂਦੇ ਹੋ ਨਾ, ਦਰ ਤੇ ਆਉਂਦੇ ਹੋ, ਉਦੋਂ ਆਪਣੀ ਬਿਰਤੀ ਛੱਡ ਦਿਆ ਕਰੋ, ਉਦੋਂ ਆਪਣੀ ਸੋਚ ਛੱਡ ਦਿਆ ਕਰੋ, ਠੀਕ ਹੈ ਨੀ। ਆਪਣੀ ਬਿਰਤੀ ਦਾ ਤਿਆਗ ਕਰ ਦਿਓ, ਆਪਣੀ ਬਿਰਤੀ ਛੱਡ ਦਿਓ, ਸਿਰਫ ਕੇਵਲ ਤਾਂ ਕੇਵਲ ਮਨ ਵਿੱਚ ਟਿਕਾ ਕੇ ਆਓ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕੁਝ ਲੈਣ ਚੱਲੇ ਹਾਂ। ਕੀ ਲੈਣ ਚੱਲੇ ਹਾਂ, ਝੂਠੀ ਦਾਤ ਨਹੀਂ, ਪੰਗਾ ਇੱਥੇ ਹੀ ਹੈ ਕਿ ਅਸੀਂ ਸਿਰਫ ਦਾਤਾ ਹੀ ਮੰਗਣ ਆਉਂਦੇ ਹਾਂ, ਮੱਥਾ ਟੇਕਿਆ, ਸੰਸਾਰ ਹੀ ਮੰਗਦੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ। ਅਤੇ ਫਿਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੀ, ਦਾਤ ਪਿਆਰੀ ਵਿਸਰਿਆ ਦਤਾਰਾ, ਜਿਹਨਾਂ ਨੂੰ ਦਾਤ ਪਿਆਰੀ ਹੈ ਨਾ, ਉਹ ਪਰਮਾਤਮਾ ਭੁੱਲ ਕੇ ਬੈਠੇ ਆ। ਬੇਸ਼ੱਕ ਜਿੰਨਾ ਚਿਰ ਮਰਜ਼ੀ ਬਹਿ ਲਿਓ, ਜਿੰਨੇ ਮਰਜ਼ੀ ਪਾਠ ਕਰ ਲਿਓ, ਰੱਬ ਮਿਲਣ ਵਾਲਾ ਨਹੀਂ, ਕਿਉਂਕਿ ਉਹਨਾਂ ਨੂੰ ਦਾਤ ਤਾਂ ਮਿਲ ਜਾਊਗੀ। ਇਹ ਨਹੀਂ ਕਹਿੰਦੇ ਅਸੀਂ ਨਹੀਂ ਮਿਲੂਗੀ, ਮਿਲੂਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਆ, ਦਿਆਲੂ ਨੇ, ਦੇ ਦਿੰਦੇ, ਭਰ ਦਿੰਦੇ ਝੋਲੀਆਂ। ਉਹ ਪਰ ਕੀ ਝੋਲੀਆਂ ਭਰੀਆਂ, ਸੰਸਾਰ ਹੀ ਮਿਲਿਆ ਨਾ, ਇੱਥੇ ਰਹਿ ਜਾਣਾ, ਕੋਈ ਐਸੀ ਦਾਤ ਮੰਗ ਲਓ ਜਿਹੜੀ ਨਾਲ ਚਲੀ ਜਾਏ। ਸੋ ਤਾਂ ਕਹਿੰਦੇ ਕਿਨਹੂੰ ਗੁਰਮੁਖ ਜਾਣਾ, ਕਹਿੰਦੇ ਜਿਹੜਾ ਕੋਈ ਵਿਰਲਾ ਹੀ ਹੈ ਸੀਗਾ। ਕੋਟਰ ਮੈਂ ਕਹੂ ਨਾਰਾਇਣ ਜੈ ਚੀਤ, ਕਹਿੰਦੇ ਕਰੋਨਾ ਚ ਕੋਈ ਹੈ ਜਿਹਨੂੰ ਪਰਮਾਤਮਾ ਚੇਤੇ ਆ, ਨਹੀਂ ਤੇ ਆਮ ਬੰਦਾ ਅਸੀਂ ਗੁਰਬਾਣੀ ਪੜ੍ਹਨੇ ਚੇਤੇ ਜਾਗੀ ਹੈ ਸਾਨੂੰ। ਤੇ ਇੱਥੇ ਕੀ ਕਰਨਾ, ਜਦੋਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਆਉਂਦੇ ਹੋ ਤੇ ਮਨ ਬਿਰਤੀ ਬਣਾਉਣੀ ਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਸ਼ਰਨ 'ਚ ਆ ਗਿਆ। ਸ਼ਰਨ ਦਾ ਭਾਵ ਅਧੀਨਗੀ, ਕਿ ਗੁਰੂ ਗ੍ਰੰਥ ਸਾਹਿਬ ਦੀ ਅਧੀਨਗੀ ਕਰਨੀ ਹੈ, ਨਾ ਕਿ ਆਪਣੇ ਮਨ ਦੀ ਅਧੀਨਗੀ ਕਰਨੀ। ਅਸੀਂ ਮਨ ਦੀ ਅਧੀਨਗੀ ਕਰਕੇ ਬੈਠੇ ਹੁੰਦੇ ਹਾਂ। ਮਨ ਕੀ ਕਹਿ ਰਿਹਾ, ਕਹਿੰਦਾ ਆਇਆ ਤੇ ਹਾਂ, ਜੇ ਕਿਤੇ ਫਲਾਣਾ ਕੰਮ ਬਣ ਜਾਵੇ ਅਸੀਂ ਇਹੀ ਕਹਿੰਦੇ ਹਾਂ, ਜੇ ਤੇਰੇ ਕੋਲ ਤਾਕਤ ਹੈ ਤਾਂ ਮੇਰਾ ਕੰਮ ਬਣਾ ਕੇ ਵਿਖਾ ਦੇ। ਕੋਈ ਵਿਰਲਾ ਹੀ ਕਹਿੰਦਾ ਜੇ ਤੇਰੇ ਕੋਲ ਤਾਕਤ ਆ ਤੇ ਮੈਨੂੰ ਸ਼ਬਦ ਨਾਲ ਜੋੜ ਕੇ ਵਿਖਾ ਦੇ, ਕੋਈ ਨਹੀਂ ਕਹਿੰਦਾ। ਸੋ ਭਾਈ ਸ਼ਬਦ ਨਾਲ ਜੁੜਨ ਦੀ ਗੱਲ ਕਰਨੀ ਹੈ। ਸੰਸਾਰ ਨਾਲ ਤਾਂ ਆਪਾਂ ਜੁੜੇ ਹੀ ਹਾਂ, ਸੰਸਾਰ 'ਚ ਆਪਾਂ ਰਹਿਣ ਰਹੇ ਹਾਂ, ਜੋ ਮਿਲਣਾ ਮਿਲ ਜਾਣਾ, ਲੇਖ ਨਾ ਮਿੱਟੀ ਏ ਸਖੀ ਜੋ ਲਿਖਿਆ ਕਰਤਾਰ। ਸੋ ਗੁਰੂ ਪਿਆਰਿਓ ਬੜੇ ਭਾਗੇ ਹੋ, ਤੁਸੀਂ ਵੀ ਉਹਨਾਂ 'ਚ ਆ ਜਾਓ। ਕਿਹਨਾਂ 'ਚੋਂ, ਕਿਨਹੂੰ ਗੁਰਮੁਖ ਜਾਣਾ, ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾਓ ਤੇ ਤੁਸੀਂ ਵੀ ਜਾਣ ਲਓਗੇ ਵੀ ਵਾਕਈ ਆਪਣੇ ਅੰਦਰ ਪ੍ਰਕਾਸ਼ ਆ ਤੇ ਉਹਦੀ ਖੋਜ ਕਿਵੇਂ ਕਰਨੀ ਆ, ਆਪਣਾ ਸੁਭਾਅ, ਆਪਣੀ ਤਬਦੀਲੀ ਕਿਵੇਂ ਲਿਆਉਣੀ ਆ। ਪਰ ਜੇ ਤੁਹਾਡੀ ਬਿਰਤੀ ਗੁਰੂ ਗ੍ਰੰਥ ਸਾਹਿਬ ਸ਼ਰਨ 'ਚ ਨਹੀਂ ਆਈ ਤਾਂ ਬਈ ਫਿਰ ਸਾਡੇ 'ਤੇ ਲਾਗੂ ਆ ਪੜ ਪੜ ਗੱਡੀ ਲਦੀ ਹੋਵੇ ਪੰਡਾ ਬਣੀ ਹੈ। ਸੋ ਗੁਰੂ ਪਿਆਰੋ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।